ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਤੀਜਾ। ਆਦ ਪੁਰਖ ਆਪੇ ਸ੍ਰਿਸ਼ਟ ਸਾਜੇ, ਜੀ ਅਜੰਤ ਮਾਇਆ ਮੋਹੇ ਪਾਜੇ। ਆਦ ਪੁਰਖ ਆਪੇ ਸ੍ਰਿਸ਼ਟ ਸਾਜੇ, ਜੀ ਅਜੰਤ ਮਾਇਆ ਮੋਹੇ ਪਾਜੇ। ਦੂਜੈ ਭਾਏ ਪਰਪੰਚ ਲਾਗੇ, ਆਵਹਿ ਜਾਵਹਿ ਮਰਹਿ ਅਭਾਗੇ। ਸਤਿਗੁਰ ਭੇਟਿਆ ਸੋਝੀ ਪਾਏ, ਪਰਪੰਚ ਚੂਕੈ ਸੱਚ ਸਮਾਏ। ਜਾ ਕੈ ਮਸਤਕ ਲਿਖਿਆ ਲੇਖ, ਤਾ ਕੈ ਮਨ ਵਸਿਆ ਪ੍ਰਭ ਏਕ। ਜਾ ਕੈ ਮਸਤਕ ਲਿਖਿਆ ਲੇਖ, ਤਾ ਕੈ ਮਨ ਵਸਿਆ ਪ੍ਰਭ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨ ਦਰਸ਼ਨ ਦੀਦਾਰ ਕਰ ਰਹੇ ਹੋ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਬਾਣੀ ਦਾ ਕੀਰਤਨ ਸ਼ਰਵਣ ਕਰਕੇ ਆਪਣੇ ਅੰਤਰ ਆਤਮੇ ਨੂੰ ਗੁਰ ਸ਼ਬਦ ਰਾਹੀਂ ਤ੍ਰਿਪਤ ਕਰਨ ਵਾਲੇ ਸੁਭਾਗੇ ਪੁਰਖੋ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਹੋ। ਸਾਹਿਬ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੁੰਦਿਆਂ ਜੋ ਮਨੁੱਖਤਾ ਦੇ ਭਲੇ ਲਈ ਪਵਿੱਤਰ ਉਪਦੇਸ਼ ਬਖਸ਼ਿਆ, ਇਹ ਅੱਜ ਦਾ ਹੁਕਮਨਾਮਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ 842 ਅੰਗ ਤੇ ਸੁਸ਼ੋਭਿਤ ਅੰਮ੍ਰਿਤ ਬੋਲ ਹੈ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ, ਦੀਵਾ ਬਲਦਾ ਹੋਵੇ ਪਤੰਗਾ ਕਈ ਵਾਰ ਆਉਂਦਾ ਹੈ, ਫੇਰਾ ਪਾ ਕੇ ਵਾਪਸ ਪਰਤ ਜਾਂਦਾ ਹੈ। ਜੇ ਦੀਵਾ ਬਲਦਾ ਰਹੇ, ਜਿਹੜਾ ਪਤੰਗਾ ਕਈ ਵਾਰੀ ਫੇਰਾ ਪਾ ਕੇ ਵਾਪਸ ਪਰਤਿਆ, ਇੱਕ ਦਿਨ ਉਹ ਪਤੰਗਾ ਦੀਵੇ ਵਿੱਚ ਸਮਾ ਜਾਂਦਾ ਹੈ। ਦੂਜਾ ਅੰਮ੍ਰਿਤ ਬੋਲੇ, ਸ਼ਿਕਾਰੀ ਬੰਦਾ ਜਾਲ ਲਾਉਂਦਾ, ਚੋਗਾ ਪਾਉਂਦਾ, ਪੰਛੀ ਕਈ ਵਾਰ ਆਇਆ, ਚੋਗਾ ਚੁਣ ਕੇ ਵਾਪਸ ਪਰਤ ਗਿਆ। ਇੱਕ ਦਿਨ ਉਹ ਵੀ ਵੇਲਾ ਆਉਂਦਾ ਕਿ ਉਹ ਪੰਛੀ ਜਿਹੜਾ ਚੋਗਾ ਚੁਣ ਕੇ ਵਾਪਸ ਪਰਤਦਾ, ਉਹ ਸ਼ਿਕਾਰੀ ਦੇ ਜਾਲ ਵਿੱਚ ਫਸ ਕੇ ਰਹਿ ਜਾਂਦਾ। ਤੀਜਾ ਅੰਮ੍ਰਿਤ ਬੋਲ ਹੈ ਭਾਈ ਗੁਰਦਾਸ ਜੀ ਦਾ, ਬਹੁਤ ਵਾਰੀ ਭੌਰਾ ਕਮਲ ਦੇ ਫੁੱਲ ਤੇ ਆਉਂਦਾ, ਰਸ ਲੈ ਕੇ ਸੁਗੰਧ ਲੈ ਕੇ ਉਡਾਰੀ ਮਾਰ ਜਾਂਦਾ। ਇੱਕ ਦਿਨ ਵੇਲਾ ਉਹ ਵੀ ਆਉਂਦਾ ਕਿ ਵਿੱਚੇ ਉਹ ਰਸ ਵਿੱਚ ਇੰਨਾ ਮਗਨ ਹੋ ਜਾਂਦਾ, ਵਿੱਚੇ ਪ੍ਰਾਣ ਤਿਆਗ ਜਾਂਦਾ। ਤਿੰਨ ਗੱਲਾਂ ਕਹਿ ਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਜਿਵੇਂ ਪਤੰਗਾ ਦੀਵੇ ਚ ਸਮਾ ਗਿਆ, ਪੰਛੀ ਸ਼ਿਕਾਰੀ ਦੇ ਜਾਲ ਵਿੱਚ ਫਸ ਕੇ ਰਹਿ ਗਿਆ, ਭੌਰਾ ਕਮਲ ਦੇ ਫੁੱਲ ਤੇ ਆਪਾ ਕੁਰਬਾਨ ਕਰ ਗਿਆ। ਗੁਰੂ ਕਿਆ ਸਿਖਾ, ਤੂੰ ਰੋਜ਼ਾਨਾ ਗੁਰੂ ਚਰਨਾਂ ਵਿੱਚ ਗੁਰੂ ਕੀ ਸਤ ਸੰਗਤ ਕਰਦਾ ਰਹੀ, ਅੰਮ੍ਰਿਤ ਬਾਣੀ ਪੜ੍ਹਦਾ ਰਹੀ, ਗੁਰਬਾਣੀ ਕੀਰਤਨ ਗੁਰਬਾਣੀ ਸ਼ਬਦ ਨਾਲ ਆਪਣੀ ਸਾਂਝ ਪਾਈ, ਇੱਕ ਦਿਨ ਤੇਰੀ ਜ਼ਿੰਦਗੀ ਵਿੱਚ ਇਹੋ ਜਿਹਾ ਵਕਤ ਆਏਗਾ ਕਿ ਤੇਰਾ ਮਨ ਗੁਰ ਸ਼ਬਦ ਵਿੱਚ ਇੰਨਾ ਮਗਨ ਹੋ ਜਾਏਗਾ, ਤੂੰ ਗੁਰੂ ਦਾ ਰੂਪ ਹੋ ਜਾਏਗਾ। ਬੋਲ ਨੇ ਭਾਈ ਗੁਰਦਾਸ ਸਾਹਿਬ ਜੀ ਦੇ। जैसे दीप दीपत पतंग लोट पोट होत कब हूं कै जारा मैं परत जर जाए हैं। जैसे खाक दिन प्रत चोग चुग आवे उड काहू दिन फासी फासे बहुर ना आए हैं। जैसे अल कमल कमल प्रत खोज नित कब हूं कमल दल संपट समाए हैं। तैसे गुरबाणी अवगाहन करत चित कब हूं मगन हुवे शब्द उर जाए। मैं बेनती तुहानू तां कह रिहा तुसी बहुत सुभागे हो सतगुरु दे चरणां विच जुड़ मिल बैठे हो। साहब ने जो अमृत वेले बख्शिश करके रहमत करके हुक्मनामा साहब बख्शिश कीता है आओ इहदे जिहड़ी अमृत बाणी दी विचार गुरु की कृपा नाल आपां करिए। एक बारी रसना पवित्र करके आखो जी सतनाम वाहिगुरु साहिब जी।
सतनाम वाहिगुरु साहिब जी। बिलावल महला तीजा। आद पुरख आपे सृष्ट साजे।
सतगुरु गुरु अमरदास जी दे ए अमृत बोल ने बिलावल राग अंदर। धन गुरु अमरदास महाराज कहन लगे बिलावल महला तीजा। बिलावल राग दा नाम है। तीजे पातशाह जी दे अमृत बोल ने आद पुरख आपे सृष्ट साजे। आद दा अर्थ हुंदे मुढ़। मुढ़ नूं आपां आखांगे जगत दा मूल। पुरख दा अर्थ है वह अकाल पुरख परमात्मा। जेड़ा अकाल पुरख परमात्मा जगत दा मूल है आपे सृष्ट साजे। ये जेड़ी सृष्टि है ना जेड़ा दिसदा हुआ अखां नाल जगत है ये उसे दा साजिया हुआ है। धन गुरु ग्रंथ साहिब दी अमृत बाणी पढ़ो। गुरु नानक साहिब पातशाह जी दे बोल ने किसे वेले आ दिसदा जगत नहीं सी जिहड़ा अखां राहीं दिस रहा है ना। बाणी विच इक वचन आउंदा है अरबद नरबद धुंदू कारा धरन ना गगना हुक्म अपारा ना दिन रैन ना चंद ना सूरज सुन समाध लगाएंदा खाणी ना बाणी पौन ना पानी ओपत खपत ना आवन जानी। गुरु जी ने बोल आखे ने अरबद नरबद का जिहड़ा अर्थ है वैसे अरबद का अर्थ है दस हजार करोड़ साल। नरबद का अर्थ है ओ समा जिहड़ा गिनती तो परे। गुरु जी कहन लगे ओ समा जिहड़ा गिनती तो परे है जिहड़ा गिनती मिनती विच नहीं आ सकदा ते उस वेले मन नूं धुंदू कारा केवल कुप हनेरा। ते उस वेले की हुंदा धरन ना गगना हुक्म अपारा ना आ धरती है ना आ आकाश है दिसदा होया। धरन ना गगना हुक्म अपारा ना दिन रैन ना चंद ना सूरज। ना दिन है ना रात है ना चंद्रमा ना सूरज है ही नहीं। प्रकाश होना ते वखरी गल है ते ना दिन रैन ना चंद ना सूरज सुन समाध लगाएंदा। गुरु नानक साहिब महाराज कहिंदे रब मानो सुन समाधि विच अपनी मौत विच टिकिया होया सी। खाणी ना बाणी पौण ना पानी ना उदो खाणी है अज चार खाणी है अंडज जेरज सेतज उत्पज जिथों जीवां दी पदैश है। उदो कोई खाणी भी नहीं है। बाणी दा अर्थ उदो कोई आवाज भी नहीं है। उदो हवा भी नहीं रुमकदी। उदो पानी दा प्रवाह भी नहीं है। खाणी ना बाणी पौन ना पानी ओपत खपत ना आवन जानी ना कोई जमदा ना कोई मरदा। मेरे कहन दा भाव ए है सतगुरु जी कहिंदे ने एक वेला ओ भी रहा जदों आ दिसदा जगत सृष्टि नहीं सी। फिर रब ने कृपा कीती रहमत बरताई उस अकाल पुरख ने कीता पसाओ एको कबाओ। अपने हुक्म दे अंदर उस मालक ने अपने बोल विचों आ सृष्टि बेअंत जिंदगियां दे दरिया चला दिते। कीता पसाओ एको कबाओ तिस्ते हुए लख दरियाओ। जां गुरबाणी विच वचन ने साचे ते पवना भया पवने ते जल होए जल ते त्रे पवन साजिया घट घट जोत समोए। उस सच्चे मालक ने पहला पौन पैदा कीती पौन तो पानी पैदा कीता ते फिर उन्हें आ सारी सृष्टि
ਕਿਰਪਾ ਕਰ ਦਿੱਤੀ, ਇਹਦੀ ਪਦੈਸ਼ ਕਰ ਦਿੱਤੀ, ਵਿੱਚ ਆਪ ਸਮਾਇਆ ਹੋਇਆ। ਗੁਰੂ ਜੀ ਅੱਜ ਗੱਲ ਕਹਿ ਰਹੇ ਨੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਆਦਿ ਪੁਰਖ ਜਿਹੜਾ ਸ੍ਰਿਸ਼ਟੀ ਦਾ ਮੂਲ ਹੈ, ਅਕਾਲ ਪੁਰਖ ਪਰਮਾਤਮਾ ਹੈ, ਆਪੇ ਸ੍ਰਿਸ਼ਟ ਸਾਜੇ, ਇਹ ਸਾਰੀ ਸ੍ਰਿਸ਼ਟੀ ਉਸੇ ਮਾਲਕ ਨੇ ਸਾਜੀ ਹੋਈ ਹੈ।
ਜੀ ਅਜੰਤ ਮਾਇਆ ਮੋਹੇ ਪਾਜੇ,
ਜੀਵ ਜੰਤ ਉਸ ਮਾਲਕ ਨੇ ਪੈਦਾ ਕਰਕੇ, ਤੇ ਅੱਗੇ ਇਹ ਜੀਵ ਹੈ ਜਿਹੜਾ, ਇਹ ਮਾਇਆ ਦੀ ਮੋਹ ਮਮਤਾ ਦੇ ਜਾਲ ਵਿੱਚ ਹੀ ਆਪਣਾ ਜੀਵਨ ਗੁਜ਼ਾਰੀ ਜਾ ਰਿਹਾ ਹੈ। ਇਹਨੂੰ ਇਸ ਜਾਲ ਵਿੱਚ ਪਾ ਦਿੱਤਾ ਤੇ ਇਹਦੇ ਵਿੱਚੋਂ ਬਾਹਰ ਨਹੀਂ ਨਿਕਲ ਰਿਹਾ, ਮੋਹ ਮਮਤਾ ਦੇ ਜਾਲ ਵਿੱਚ ਪੈ ਗਿਆ ਹੈ।
ਦੂਜਾ ਭਾਏ ਪਰਪੰਚ ਲਾਗੇ,
ਮਹਾਰਾਜ ਕਹਿਣ ਲੱਗੇ ਇੱਕ ਪਰਮਾਤਮਾ ਨੂੰ ਭੁਲਾ ਕੇ ਦੂਜੇ ਭਾਏ, ਦੂਜੇ ਭਾਏ ਦਾ ਅਰਥ ਹੁੰਦਾ ਕਿ ਇੱਕ ਪਰਮਾਤਮਾ ਨੂੰ ਭੁਲਾ ਕੇ ਕਿਸੇ ਹੋਰ ਨਾਲ ਪਿਆਰ ਪਾ ਲੈਣਾ, ਭਾਵ ਸੰਸਾਰ ਦੀ ਮੋਹ ਮਾਇਆ ਮਮਤਾ ਵਿੱਚ ਪਿਆਰ ਪਾ ਲੈਣਾ। ਪਰਪੰਚ ਲਾਗੇ, ਇਹ ਜਿਹੜਾ ਜਗਤ ਨਾਸ਼ਵੰਤ ਹੈ ਤੇ ਇਹਦੇ ਝੂਠੇ ਪਰਪੰਚ ਵਿੱਚ ਲੱਗ ਕੇ ਮਨੁੱਖ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਹੈ।
ਆਵਹਿ ਜਾਵਹਿ ਮਰਹਿ ਅਭਾਗੇ,
ਮਹਾਰਾਜ ਕਹਿੰਦੇ ਜੀਵ ਆਉਂਦਾ, ਜਨਮ ਲੈਂਦਾ, ਮੋਹ ਪਰਪੰਚ ਵਿੱਚ ਜ਼ਿੰਦਗੀ ਗੁਜ਼ਾਰ ਕੇ ਚਲਿਆ ਜਾਂਦਾ, ਮਰਹਿ ਅਭਾਗੇ, ਸ਼ਬਦ ਅਭਾਗੇ ਵਰਤਿਆ, ਇਹ ਬਹੁਤਾ ਸੁਭਾਗਾ ਨਹੀਂ ਹੈ, ਜੀਵ ਭਾਗਾਂ ਵਾਲਾ ਨਹੀਂ ਹੈ। ਕਾਰਨ ਕੀ ਹੈ? ਗੁਰੂ ਤੋਂ ਟੁੱਟ ਕੇ ਜ਼ਿੰਦਗੀ ਗੁਜ਼ਾਰਦਾ, ਮੋਹ ਮਾਇਆ ਮਮਤਾ ਵਿੱਚ ਜ਼ਿੰਦਗੀ ਗੁਜ਼ਾਰਦਾ, ਮਰੇ ਅਭਾਗੇ, ਜਿਹੋ ਜਿਹਾ ਆਉਂਦਾ ਉਹੋ ਜਿਹਾ ਵਾਪਸ ਚਲਿਆ ਜਾਂਦਾ, ਤੇ ਆਤਮਕ ਮੌਤ ਮਰ ਕੇ ਸਾਰੀ ਜ਼ਿੰਦਗੀ ਅਭਾਗਾ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ।
ਸਤਿਗੁਰ ਭੇਟਿਆ ਸੋਝੀ ਪਾਏ,
ਸਾਹਿਬ ਗੁਰੂ ਅਮਰਦਾਸ ਜੀ ਕਹਿਣ ਲੱਗੇ ਭਲਾ ਹੋ ਸਕਦਾ, ਸੋਝੀ ਹੋ ਸਕਦੀ ਹੈ, ਸਤਿਗੁਰ ਭੇਟਿਆ ਸੋਝੀ ਪਾਏ, ਜੇ ਇਹ ਗੁਰੂ ਨਾਲ ਆਪਣਾ ਮਿਲਾਪ ਕਰੇ, ਗੁਰੂ ਸ਼ਰਨ ਵਿੱਚ ਆਵੇ, ਫਿਰ ਇਹਨੂੰ ਸੋਝੀ ਮਿਲਦੀ ਹੈ। ਗੁਰਦੁਆਰੇ ਕਿਉਂ ਆਈਦਾ? ਅੰਮ੍ਰਿਤ ਬਾਣੀ ਦਾ ਬਚਨ ਪੜ੍ਹਦੇ ਹਾਂ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਕਾਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਅੰਦਰ ਗੁਰਦੁਆਰਾ ਕੀ ਹੈ ਇਹਦਾ ਜਵਾਬ ਲਿਖਦਿਆਂ ਕੁਛ ਗੱਲਾਂ ਲਿਖੀਆਂ। ਉਹ ਕਹਿੰਦੇ ਨੇ ਗੁਰਦੁਆਰਾ ਆਤਮਕ ਜਗਿਆਸੂਆਂ ਲਈ ਆਤਮਕ ਗਿਆਨ ਦਾ ਕੇਂਦਰੀ ਅਸਥਾਨ ਹੈ। ਤੁਸੀਂ ਸੰਸਾਰ ਭਰ ਵਿੱਚ ਵੇਖੋ, ਤੁਹਾਨੂੰ ਸਰੀਰਕ ਗਿਆਨ ਮਿਲੇਗਾ, ਜ਼ਿੰਦਗੀ ਕਿਵੇਂ ਗੁਜ਼ਾਰਨੀ ਹੈ, ਪਦਾਰਥ ਕਿਵੇਂ ਇਕੱਠਾ ਕਰਨਾ, ਪਰ ਗੁਰੂ ਦਰਬਾਰ ਵਿੱਚੋਂ, ਗੁਰੂ ਦੇ ਘਰ ਵਿੱਚੋਂ ਜਦੋਂ ਸੋਝੀ ਮਿਲਦੀ ਹੈ, ਇੱਥੋਂ ਆਤਮਕ ਗਿਆਨ ਦੀ ਵੀ ਪ੍ਰਾਪਤੀ ਹੁੰਦੀ ਹੈ। ਗੁਰਦੁਆਰਾ ਆਤਮਕ ਜਗਿਆਸੂਆਂ ਲਈ ਆਤਮਕ ਗਿਆਨ ਦਾ ਕੇਂਦਰੀ ਅਸਥਾਨ ਹੈ। ਗੁਰਦੁਆਰਾ ਲੋੜਵੰਦਾਂ ਲਈ ਗੁਰੂ ਕਾ ਲੰਗਰ ਦਾ ਪ੍ਰਬੰਧ ਹੈ, ਰੋਗੀਆਂ ਲਈ ਇੱਥੇ ਦਵਾਖਾਨਾ ਹੈ, ਰਾਹਗੀਰ ਲਈ ਇਹ ਵਿਸ਼ਰਾਮ ਘਰ ਹੈ। ਇੱਕ ਬੜਾ ਕੀਮਤੀ ਬੋਲ ਹੈ, ਇਸਤਰੀ ਦੀ ਪੱਤ ਢਕਣ ਦੇ ਲਈ ਗੁਰਦੁਆਰਾ ਲੋਹਗੜ੍ਹ ਕਿਲੇ ਦਾ ਕੰਮ ਕਰਦਾ। ਗੁਰੂ ਜੀ ਇੱਥੇ ਗੱਲ ਕਹਿ ਰਹੇ ਨੇ, ਇਹ ਸਾਰਾ ਕੁਝ ਗੁਰੂ ਦੀ ਬਖਸ਼ਿਸ਼ ਵਿੱਚੋਂ ਵਰਤਦਾ। ਸਤਿਗੁਰ ਭੇਟਿਆ ਸੋਝੀ ਪਾਏ, ਜਦੋਂ ਕੋਈ ਗੁਰੂ ਚਰਨਾਂ ਵਿੱਚ ਜੁੜਦਾ, ਉਹਨੂੰ ਗਿਆਨ ਸਮਝ ਜੀਵਨ ਦੀ ਗਿਆਤ ਆਉਂਦੀ ਹੈ।
ਪਰਪੰਚ ਚੂਕੈ ਸੱਚ ਸਮਾਏ,
ਫਿਰ ਮਨੁੱਖ ਗੁਰੂ ਚਰਨਾਂ ਵਿੱਚ ਜੁੜ ਕੇ ਆਪਣੀ ਨਾਸ਼ਵੰਤ ਜਗਤ ਦੇ ਪਰਪੰਚ ਵਿੱਚੋਂ ਬਾਹਰ ਨਿਕਲ ਜਾਂਦਾ, ਇਹਦੀ ਮੋਹ ਮਾਇਆ ਮਮਤਾ ਵਿੱਚੋਂ ਬਾਹਰ ਨਿਕਲ ਕੇ ਸੱਚ ਸਮਾਏ ਤੇ ਸੱਚੇ ਪਰਮੇਸ਼ਵਰ ਦੇ ਨਾਮ ਵਿੱਚ ਸਮਾ ਜਾਂਦਾ ਹੈ।
ਜਾ ਕੈ ਮਸਤਕ ਲਿਖਿਆ ਲੇਖ,
ਮਹਾਰਾਜ ਅੱਗੇ ਕਹਿਣ ਲੱਗੇ ਜੀਵਾਂ ਦੇ ਜਿਵੇਂ ਪਰਮਾਤਮਾ ਨੇ ਕੀਤੇ ਕਰਮਾਂ ਦੇ ਮੁਤਾਬਕ ਉਹਨਾਂ ਦੇ ਲੇਖ ਲਿਖੇ ਹੋਏ ਨੇ। ਯਾਦ ਰੱਖਿਓ, ਮਨੁੱਖ ਦਾ ਕੀਤਾ ਹੋਇਆ ਕਰਮ ਮੱਥੇ ਦਾ ਲੇਖ ਬਣਦਾ। ਗੁਰੂ ਜੀ ਕਹਿਣ ਲੱਗੇ ਜਿਵੇਂ ਮਨੁੱਖ ਕਰਮ ਕਰਦਾ ਤੇ ਉਹ ਪਰਮਾਤਮਾ ਦੇ ਦਰੋਂ ਕਲਮ ਚੱਲਦੀ ਹੈ ਤੇ ਮਨ ਨੂੰ ਉਹਦੇ ਲੇਖ ਲਿਖੇ ਜਾਂਦੇ ਹਨ।
ਤਾ ਕੈ ਮਨ ਵਸਿਆ ਪ੍ਰਭ ਏਕ,
ਜਿਸਨੇ ਗੁਰੂ ਦੀ ਟੇਕ ਲੈ ਕੇ ਚੰਗੇ ਕਰਮ ਕੀਤੇ ਤੇ ਫਿਰ ਕਿਰਪਾ ਇਹ ਵਰਤੀ, ਤਾ ਕੈ ਮਨ ਵਸਿਆ ਪ੍ਰਭ ਏਕ, ਚੰਗੇ ਕਰਮ ਕਰਨ ਵਾਲਾ, ਗੁਰੂ ਚਰਨਾਂ ਵਿੱਚ ਜੁੜਨ ਵਾਲਾ, ਫਿਰ ਉਹ ਇੱਕ ਪਰਮਾਤਮਾ ਦੀ ਟੇਕ ਲੈਂਦਾ, ਉਹ ਆਪਣਾ ਜੀਵਨ ਇੱਕ ਗੁਰੂ ਚਰਨਾਂ ਵਿੱਚ ਪਰਮਾਤਮਾ ਦੀ ਭਗਤੀ ਵਿੱਚ ਗੁਜ਼ਾਰਦਾ। ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਆਖਿਆ, ਵੈਸੇ ਵੀ ਮਨੁੱਖ ਨੂੰ ਆਪਣੇ ਜੀਵਨ ਅੰਦਰ ਟੇਕ ਇੱਕੋ ਪਰਮਾਤਮਾ ਦੀ ਹੀ ਲੈਣੀ ਚਾਹੀਦੀ ਹੈ। ਜਦੋਂ ਅਸੀਂ ਬਹੁਤ ਵਾਰੀ ਇੱਕ ਗੁਰੂ ਦਾ ਪੱਲਾ ਛੱਡ ਕੇ ਬਾਹਰ ਭਟਕਦੇ ਹਾਂ ਕਰਮ ਕਾਂਡਾਂ ਵਿੱਚ ਭਰਮ ਦੀਆਂ ਥਾਵਾਂ 'ਤੇ, ਫਿਰ ਜ਼ਿੰਦਗੀ ਦਾ ਪਾਰ ਉਤਾਰਾ ਨਹੀਂ ਹੁੰਦਾ। ਭਾਈ ਗੁਰਦਾਸ ਸਾਹਿਬ ਨੇ 6 ਉਦਾਹਰਨਾਂ ਦਿੱਤੀਆਂ। ਕੋਈ ਬੰਦਾ ਇੱਕ ਸ਼ੀਸ਼ੇ ਵਿੱਚ ਚਿਹਰਾ ਵੇਖੇ, ਚਿਹਰਾ ਇੱਕ ਨਜ਼ਰ ਆਏਗਾ। ਸ਼ੀਸ਼ੇ 2, 3, 4 ਹੋਣ 'ਤੇ ਮਨੁੱਖ ਦੇ ਚਿਹਰੇ ਕਈ ਬਣ ਜਾਂਦੇ ਨੇ। ਦੂਜੀ ਗੱਲ, ਕੋਈ ਬੰਦਾ ਇੱਕ ਬੇੜੀ ਵਿੱਚ ਪੈਰ ਧਰੇ, ਉਹ ਨਦੀ ਪਾਰ ਕਰਕੇ ਅਤੇ ਮੰਜ਼ਿਲ 'ਤੇ ਪਹੁੰਚ ਸਕਦਾ। ਜੇ ਬੰਦਾ 2 ਬੇੜੀਆਂ ਵਿੱਚ ਪੈਰ ਰੱਖ ਲਵੇ, ਇੱਕ ਸੱਜੇ ਇੱਕ ਖੱਬੇ, ਡੁੱਬ ਤੇ ਜਾਏਗਾ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਉਹ ਪਾਰ ਨਹੀਂ ਹੋ ਸਕਦਾ। ਤੀਜਾ ਬਚਨ ਹੈ, ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਇਸੇ ਤਰ੍ਹਾਂ ਇੱਕ ਪਿੰਡ ਦਾ ਇੱਕ ਚੌਧਰੀ ਹੋਵੇ, ਉਹ ਪਿੰਡ ਦਾ ਭਲਾ ਕਰਦਾ। ਕਈ ਵਾਰੀ ਪਿੰਡ ਦੇ ਚੌਧਰੀ 2 ਬਣ ਜਾਣ, ਮੁਖੀਏ 2 ਬਣ ਜਾਣ, ਉਹ ਪਿੰਡ ਦਾ ਭਲਾ ਘੱਟ ਕਰਦੇ ਨੇ, ਆਪਸੀ ਈਰਖਾ ਕਈ ਵਾਰੀ ਜ਼ਿਆਦਾ ਕਰਦੇ ਨੇ। ਕੋਈ ਬੰਦਾ ਇੱਕ ਰਸਤੇ 'ਤੇ ਤੁਰਿਆ ਜਾ ਰਿਹਾ ਅਤੇ ਸਾਹਮਣੇ ਦੁਰਾਹਾ ਆ ਗਿਆ, 2 ਰਾਹ ਆ ਗਏ, ਅਤੇ ਉੱਥੇ ਦੁਚਿੱਤੀ ਵਿੱਚ ਦੁਬਧਾ ਵਿੱਚ ਪਿਆ ਹੋਇਆ ਬੰਦਾ ਕਿਸੇ ਮੰਜ਼ਿਲ 'ਤੇ ਨਹੀਂ ਪਹੁੰਚਦਾ। ਆਖਰ ਉਹਨੂੰ ਮੰਜ਼ਿਲ 'ਤੇ ਪਹੁੰਚਣ ਵਾਸਤੇ ਇੱਕ ਰਾਹ ਚੁਣਨਾ ਪੈਣਾ। ਦੁਬਧਾ ਵਿੱਚ ਪਿਆ ਬੰਦਾ ਕਦੀ ਮੰਜ਼ਿਲ 'ਤੇ ਨਹੀਂ ਪਹੁੰਚਦਾ। ਹੋਰ ਬਚਨ ਆਖੇ, ਕਹਿਣ ਲੱਗੇ, ਭਲੇ ਪੁਰਖੋ, ਇੱਕ ਇਸਤਰੀ ਦੇ 2 ਘਰ ਵਾਲੇ ਹੋਣ, ਕਈ ਵਾਰ ਲੋਕ ਉਹਨੂੰ ਸੁਹਾਗਨਾਂ ਦੀ ਗਿਣਤੀ ਵਿੱਚ ਨਹੀਂ ਰੱਖਦੇ ਜਾਂ ਉਸ ਭਾਵ ਨਾਲ ਨਹੀਂ ਵੇਖਦੇ। ਅਤੇ ਅਗਲੀ ਗੱਲ ਆਖੀ, ਕੋਈ ਬੰਦਾ ਗਾਰੇ ਵਿੱਚ ਚਿੱਕੜ ਵਿੱਚ ਫਸ ਜਾਏ, ਆਪਣੇ ਆਪ ਤੋਂ ਬਾਹਰ ਨਾ ਨਿਕਲਿਆ ਜਾਏ, ਅਤੇ ਜੇ ਉਹ ਇੱਕ ਬਾਂਹ ਕਿਸੇ ਸੱਜੇ ਫੜਾ ਦੇ, ਇੱਕ ਬਾਂਹ ਕਿਸੇ ਬੰਦੇ ਨੂੰ ਖੱਬੇ ਪਕੜਾਏ ਵੀ ਮੈਨੂੰ ਖਿੱਚ ਕੇ ਬਾਹਰ ਕੱਢ ਦਿਓ, ਦੋਨੋਂ ਪਾਸੋਂ ਜੇ ਬਾਹਾਂ ਖਿੱਚੀਆਂ ਜਾਣਗੀਆਂ, ਬਾਹਾਂ ਟੁੱਟ ਸਕਦੀਆਂ ਪਰ ਉਹ ਬਾਹਰ ਨਹੀਂ ਨਿਕਲ ਸਕਦਾ। ਜੇ ਬਾਹਰ ਨਿਕਲਣਾ, ਇੱਕ ਪਾਸੇ ਬਾਂਹ ਪਕੜਾਉਣੀ ਪੈਣੀ ਹੈ। ਭਾਈ ਗੁਰਦਾਸ ਸਾਹਿਬ ਨੇ ਇੰਨੇ ਬਚਨ ਕਹਿ ਕੇ ਸ਼ਬਦ ਆਖਿਆ, ਕਹਿਣ ਲੱਗੇ, ਗੁਰਸਿੱਖਾ, ਤੂੰ ਆਪਣੀ ਜ਼ਿੰਦਗੀ ਅੰਦਰ ਇੱਕ ਪਰਮਾਤਮਾ ਦੀ, ਗੁਰੂ ਦੀ ਟੇਕ ਲੈ। ਜੇ ਤੂੰ ਗੁਰੂ ਗ੍ਰੰਥ ਸਾਹਿਬ ਦਾ ਲੜ ਛੱਡ ਕੇ, ਇੱਕ ਪਰਮਾਤਮਾ ਦਾ ਲੜ ਛੱਡ ਕੇ ਤੇ ਹੋਰ ਕਿਸੇ ਦੀ ਟੇਕ ਲਏਗਾ, ਦਰ ਦਰ ਤੇ ਭਟਕੇਗਾ, ਯਾਦ ਰੱਖੀ, ਤੂੰ ਜਮਾਂ ਦੀ ਮਾਰ ਸਹੇਗਾ, ਤੇਰਾ ਜਿਉਣਾ ਧ੍ਰਿਗ ਹੋ ਜਾਣਾ, ਤੇਰੀ ਜ਼ਿੰਦਗੀ ਦਾ ਪਾਰ ਉਤਾਰਾ ਨਹੀਂ ਹੋਣਾ। ਭਾਈ ਗੁਰਦਾਸ ਸਾਹਿਬ ਦੇ ਬੋਲ ਨੇ, ਦੋਏ ਦਰਪਣ ਦੇਖੇ ਏਕ ਮੈਂ ਅਨੇਕ ਰੂਪ, ਦੋਏ ਦਿਸ਼ਾ ਗਹੇ, ਦੋਏ ਦਰਪਣ ਦੇਖੇ ਏਕ ਮੈਂ ਅਨੇਕ ਰੂਪ, ਦੋਏ ਨਾਭ ਪਾਪ ਧਰੇ ਪਹੁੰਚੇ ਨਾ ਪਾਰ ਹੈ, ਦੋਏ ਦਿਸ਼ਾ ਗਹੇ ਕਹਾਏ, ਸਹਿ ਹੱਥ ਪਉ ਟੁੱਟੇ, ਦੁਰਾਹੇ ਦੋਏ ਚਿੱਤ ਧੂਲ ਪੱਗ ਧਾਰ ਹੈ। ਫਿਰ ਬਚਨ ਆਖੇ, ਦੋਏ ਭੂਪ ਤਾਕੋ ਗਾਓ, ਪਰਜਾ ਨਾ ਸੁਖੀ ਹੋਤ, ਦੋਏ ਪੁਰਖਨ ਕੀ ਕੁਲਾ ਵਧੂ ਨਾਰ ਹੈ, ਗੁਰ ਸਿੱਖ ਆਨ ਦੇਵ ਸੇਵ ਟੇਵ ਕਹਿ, ਸਹਿ ਜਮ ਡੰਡ ਤ੍ਰਿਗ ਜੀਵਨ ਸੰਸਾਰ ਹੈ। ਜੇ ਤੂੰ ਇੱਕ ਪਰਮਾਤਮਾ ਦਾ ਪੱਲਾ ਛੱਡ ਕੇ ਬਾਹਰ ਭਟਕੇਗਾ, ਤੈਨੂੰ ਕਦੀ ਉਹ ਬਖਸ਼ਿਸ਼ ਨਹੀਂ ਵਰਤਣੀ, ਜੀਵਨ ਸਫਲ ਨਹੀਂ ਹੋਣਾ, ਬਲਕਿ ਜ਼ਿੰਦਗੀ ਤੇਰੀ ਵਿਅਰਥ ਚਲੀ ਜਾਣੀ ਹੈ। ਗੁਰੂ ਅਮਰਦਾਸ ਜੀ ਅੱਜ ਕਹਿ ਰਹੇ ਨੇ, ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰ ਦਿੱਤੀ, ਮਸਤਕ ਦਾ ਲੇਖ ਚੰਗਾ ਲਿਖ ਦਿੱਤਾ, ਤਾਕੈ ਮਨ ਵਸਿਆ ਪ੍ਰਭ ਏਕ, ਉਹ ਫਿਰ ਆਪਣੇ ਮਨ ਵਿੱਚ ਇੱਕ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ।
ਸ੍ਰਿਸ਼ਟ ਉਪਾਏ ਆਪੇ ਸਭ ਵੇਖੈ।
ਸਾਹਿਬ ਕਹਿਣ ਲੱਗੇ, ਪਰਮਾਤਮਾ ਨੇ ਸ੍ਰਿਸ਼ਟੀ ਵੀ ਪੈਦਾ ਕੀਤੀ ਹੈ, ਫਿਰ ਇਹਨੂੰ ਵੇਖਦਾ ਸੰਭਾਲਦਾ ਵੀ ਉਹ ਆਪ ਹੀ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੂੰ ਜਾ ਨੋਈ ਸਭ ਸਹਿ ਦੇ ਲੈਸੈ ਜਿੰਦ ਕਬਾਓ, ਕਰ ਆਸਨ ਡਿੱਠੋ ਚਾਓ। ਉਹ ਪਰਮਾਤਮਾ ਦਾਤਾਂ ਵੀ ਦੇ ਰਿਹਾ, ਸੰਭਾਲੀ ਵੀ ਜਾ ਰਿਹਾ, ਪਾਲੀ ਵੀ ਜਾ ਰਿਹਾ, ਪੈਦਾ ਵੀ ਉਹਨੇ ਆਪ ਕੀਤਾ ਹੈ, ਤੇ ਫਿਰ ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ ਬਣ ਕੇ ਸੰਭਾਲਦਾ ਵੇਖਦਾ ਵੀ ਹੈ,
ਕੋਈ ਨਾ ਮੇਟਾ ਤੇਰਾ ਲੇਖ।
ਸਾਹਿਬ ਕਹਿਣ ਲੱਗੇ, ਹੇ ਪਰਮਾਤਮਾ, ਤੇਰਾ ਲਿਖਿਆ ਹੋਇਆ ਲੇਖ ਜੀਵ ਦੇ ਕੀਤੇ ਕਰਮਾਂ ਦੇ ਮੁਤਾਬਕ ਉਹਨੂੰ ਕੋਈ ਮੇਟ ਨਹੀਂ ਸਕਦਾ ਹੈ।
ਸਿੱਧ ਸਾਧਕ ਜੇ ਕੋ ਕਹੇ ਕਹਾਏ,
ਲੰਬੇਰਾ ਵਚਨ ਹੈ ਅੱਜ ਦਾ, ਸਿੱਧ ਸਾਧਕ ਜੇ ਕੋ ਕਹੇ ਕਹਾਏ। ਸਿੱਧ ਹੁੰਦਾ ਪੁੱਗਿਆ ਹੋਇਆ ਜੋਗੀ, ਸਾਧਨਾ ਕਰਕੇ। ਸਾਧਕ ਕਹਿੰਦੇ ਨੇ ਜਿਹੜਾ ਸਾਧਕ ਹੈ, ਹਜੇ ਸਾਧਨਾ ਕਰ ਰਿਹਾ। ਗੁਰੂ ਅਮਰਦਾਸ ਜੀ ਕਹਿਣ ਲੱਗੇ, ਕੋਈ ਬੰਦਾ ਅੰਦਰੋਂ ਅਹੰਕਾਰੀ ਹੋ ਕੇ ਆਪਣੇ ਆਪ ਨੂੰ ਸਿੱਧ ਜਾਂ ਸਾਧਕ ਕਹਾਉਂਦਾ ਹੈ,
ਭਰਮੇ ਭੁੱਲਾ ਆਵੇ ਜਾਏ,
ਉਹ ਭਰਮ ਦੇ ਵਿੱਚ ਪੈ ਕੇ ਤੇ ਆਪਣੇ ਜ਼ਿੰਦਗੀ ਦਾ ਅਸਲੀ ਰਾਹ ਭੁੱਲ ਗਿਆ। ਕਾਰਨ ਕੀ ਹੈ? ਸਾਧਨਾ ਤੇ ਤਾਂ ਕਰਨੀ ਹੈ ਅੰਦਰ ਦਾ ਅਹੰਕਾਰ ਮਿਟ ਜਾਏ, ਪਰ ਇਹ ਸਾਧਕ ਬਣ ਕੇ ਆਪਣੇ ਆਪ ਨੂੰ ਸਿੱਧ ਕਹਾ ਕੇ ਅਹੰਕਾਰੀ ਹੋ ਕੇ ਬਹਿ ਗਿਆ। ਤੇ ਗੁਰੂ ਜੀ ਕਹਿਣ ਲੱਗੇ, ਭਰਮੇ ਭੁੱਲਿਆ, ਉਹ ਫਿਰ ਆਪਣੀ ਜ਼ਿੰਦਗੀ ਅੰਦਰ ਭਰਮ ਦੇ ਵਿੱਚ ਪੈ ਕੇ ਭੁੱਲ ਜਾਂਦਾ, ਅਹੰਕਾਰ ਬਸ ਜ਼ਿੰਦਗੀ ਗੁਜ਼ਾਰਦਾ, ਆਵੇ ਜਾਏ ਜੰਮਨ ਮਰਨ ਦੇ ਗੇੜ ਵਿੱਚ ਭੜਕਦਾ ਹੈ।
ਸਤਿਗੁਰ ਸੇਵੈ ਸੋ ਜਨ ਬੂਝੈ,
ਜਿਹੜਾ ਗੁਰੂ ਨੂੰ ਸੇਵਦਾ ਹੈ, ਗੁਰੂ ਚਰਨਾਂ ਵਿੱਚ ਜੁੜਦਾ, ਗੁਰੂ ਸ਼ਰਨ ਵਿੱਚ ਜੁੜਦਾ, ਉਹ ਬੁੱਝ ਲੈਂਦਾ, ਉਹਨੂੰ ਗਿਆਤ ਆ ਜਾਂਦੀ ਹੈ।
ਹੋਮੈ ਮਾਰੇ ਤਾਂ ਦਰ ਸੂਝੈ,
ਕੀ ਗਿਆਤ ਆ ਜਾਂਦੀ ਹੈ? ਇਹ ਗਿਆਤ ਆ ਜਾਂਦੀ ਹੈ ਵੀ ਅੰਦਰ ਦਾ ਅਹੰਕਾਰ ਮਾਰ ਕੇ ਫਿਰ ਤੈਨੂੰ ਨਿਰੰਕਾਰ ਦੇ ਘਰ ਦੀ ਪ੍ਰਾਪਤੀ ਹੋਵੇਗੀ। ਇਹ ਕਦੋਂ ਪਤਾ ਲੱਗਦਾ? ਜਦੋਂ ਬੰਦਾ ਗੁਰੂ ਚਰਨਾਂ ਵਿੱਚ ਜੁੜਦਾ ਤੇ ਫਿਰ ਇਹਨੂੰ ਗਿਆਤ ਆਉਂਦੀ ਹੈ ਵੀ ਮਨਾ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨੀ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਫਿਰ ਇਹ ਆਪਣੇ ਅੰਦਰ ਦਾ ਅਹੰਕਾਰ ਮਾਰਦਾ ਗੁਰੂ ਦੇ ਸ਼ਬਦ ਦੀ ਟੇਕ ਲੈ ਕੇ, ਤੇ ਹਉਮੈ ਬੂਝੈ ਤਾਂ ਦਰ ਸੂਝੈ, ਹਉਮੈ ਮਾਰੈ ਮਾਰੇ ਤਾਂ ਦਰ ਸੂਝੈ। ਇੱਥੇ ਅੰਮ੍ਰਿਤ ਬੋਲ ਹੈ ਮਹਾਰਾਜ ਕਹਿੰਦੇ, ਹਉਮੈ ਨੂੰ ਮਾਰ ਕੇ ਫਿਰ ਮਨੁੱਖ ਨੂੰ ਨਿਰੰਕਾਰ ਦੇ ਦਰ ਦੀ ਸਮਝ ਆਉਂਦੀ ਹੈ।
ਇੱਕ ਸਤੇ ਸਭ ਦੂਜਾ ਹੁਆ,
ਗੁਰੂ ਜੀ ਤੀਜੇ ਬੰਦ ਅੰਦਰ ਕਹਿੰਦੇ ਨੇ, ਇੱਕ ਪਰਮਾਤਮਾ ਤੋਂ ਹੀ ਇਹ ਦਿਸਦਾ ਹੋਇਆ ਜਿਹੜਾ ਦੂਜਾ ਜਗਤ ਹੈ, ਇਹ ਉਸੇ ਦਾ ਹੀ ਬਣਾਇਆ ਹੋਇਆ ਹੈ।
ਏਕੋ ਵਰਤੈ ਅਵਰ ਨਾ ਵੀਆ,
ਇਸ ਜਗਤ ਅੰਦਰ ਵਰਤਦਾ ਵੀ ਉਹ ਪਰਮਾਤਮਾ ਆਪ ਹੀ ਹੈ। ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ, ਏਕੋ ਵਰਤੈ ਅਵਰ ਨਾ ਵੀਆ, ਉਸੇ ਦੀ ਕਿਰਪਾ ਨਾਲ ਹੀ ਇਹ ਜਗਤ ਚੱਲ ਰਿਹਾ, ਤੇ ਦੂਜਾ ਨਹੀਂ ਇਹਦੇ ਵਿੱਚ ਕੋਈ ਵਰਤਦਾ, ਸਭ ਉਹ ਪਰਮਾਤਮਾ ਆਪ ਹੀ ਵਰਤਦਾ ਹੈ।
ਦੂਜੇ ਤੇ ਜੇ ਏਕੋ ਡਾਣਾ,
ਮਹਾਰਾਜ ਕਹਿਣ ਲੱਗੇ, ਕਈ ਵਾਰੀ ਜੇ ਕਦੀ ਗੁਰੂ ਦੀ ਟੇਕ ਲੈ ਕੇ ਨੂੰ ਪਤਾ ਲੱਗਦਾ ਹੈ ਨਾ ਵੀ ਆ ਦਿਸਦਾ ਹੋਇਆ ਜਗਤ, ਇਉਂ ਕਹੋ ਸੌਖੇ ਸ਼ਬਦਾਂ ਅੰਦਰ, ਕੁਦਰਤ ਵਿੱਚੋਂ ਇਹਨੂੰ ਕਾਦਰ ਨਜ਼ਰ ਆ ਜਾਏ, ਸੰਸਾਰ ਵਿੱਚੋਂ ਇਹਨੂੰ ਨਿਰੰਕਾਰ ਨਜ਼ਰ ਆ ਜਾਏ, ਦੂਜੇ ਤੇਜੇ ਏਕੋ ਜਾਣੈ, ਜੇ ਇਹ ਜਗਤ ਨੂੰ ਵੇਖ ਕੇ ਤੇ ਜਗਤ ਦਾ ਮਾਲਕ ਨਾਲ ਸਾਂਝ ਬਣ ਜਾਏ, ਉਹਦੇ ਨਾਲ ਜਾਣ ਪਛਾਣ ਹੋ ਜਾਏ,
ਗੁਰ ਕੈ ਸ਼ਬਦ ਹਰ ਦਰ ਨਿਸ਼ਾਨਾ,
ਫਿਰ ਇਹਦੇ ਤੇ ਕਿਰਪਾ ਵਰਤ ਸਕਦੀ ਹੈ। ਗੁਰੂ ਦੇ ਸ਼ਬਦ ਦੀ ਟੇਕ ਲੈ ਕੇ, ਗੁਰ ਕੈ ਸ਼ਬਦ ਹਰ ਦਰ ਨਿਸ਼ਾਨਾ, ਨਿਸ਼ਾਨਾ ਜਿਹੜਾ ਸ਼ਬਦ ਹੈ ਨਾ, ਇਹਦਾ ਅਰਥ ਹੈ ਰਾਹਦਾਰੀ। ਜਪਜੀ ਸਾਹਿਬ ਦੀ ਜਿਹੜੀ ਅੰਮ੍ਰਿਤ ਬਾਣੀ ਹੈ ਨਾ, ਪੁਰਾਤਨ ਪਾਵਨ ਸਵਰੂਪਾਂ ਦੇ ਤਤਕਰੇ ਵਿੱਚ ਉਹਦਾ ਨਾਮ ਵੀ ਜਪ ਨਿਸ਼ਾਨ ਸੀ। ਕਿਉਂ? ਇਹ ਜਪਜੀ ਸਾਹਿਬ ਦੀ ਉਹ ਬਾਣੀ ਹੈ ਜਿਹੜੀ ਰੱਬ ਦੇ ਘਰ ਦੀ ਰਾਹਦਾਰੀ ਹੈ। ਇਸੇ ਤਰ੍ਹਾਂ ਇਹ ਸ਼ਬਦ ਹੈ, ਨਿਸ਼ਾਨ ਦਾ ਅਰਥ ਹੁੰਦਾ ਰਾਹਦਾਰੀ। ਗੁਰੂ ਜੀ ਕਹਿਣ ਲੱਗੇ, ਜੇ ਤੂੰ ਗੁਰੂ ਦੇ ਸ਼ਬਦ ਦੀ ਟੇਕ ਲਏ ਨਾ, ਫਿਰ ਤੈਨੂੰ ਰੱਬ ਦੇ ਘਰ ਦੀ ਰਾਹਦਾਰੀ ਪ੍ਰਾਪਤ ਹੋ ਜਾਏਗੀ। ਫਿਰ ਤੈਨੂੰ ਰੱਬ ਦੇ ਦਰ ਜਾਣ ਆਉਣ ਵਿੱਚ ਕਹਿ ਲੋ ਕੋਈ ਰੁਕਾਵਟ ਨਹੀਂ ਹੋਵੇਗੀ।
ਸਤਿਗੁਰ ਭੇਟੇ ਤਾਂ ਏਕੋ ਪਾਏ,
ਜਿਹੜਾ ਗੁਰੂ ਚਰਨਾਂ ਵਿੱਚ ਜੁੜਦਾ, ਮੇਲ ਕਰਦਾ, ਸ਼ਰਨ ਵਿੱਚ ਆਉਂਦਾ, ਉਹਨੂੰ ਇੱਕ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ।
ਵਿੱਚੋਂ ਦੂਜਾ ਠਾਕ ਰਹਾਏ,
ਫਿਰ ਉਹ ਗੁਰੂ ਚਰਨਾਂ ਵਿੱਚ ਜੁੜ ਕੇ ਆਪਣੇ ਅੰਦਰ ਜਿਹੜਾ ਦੂਜਾ ਭਾਵ ਹੈ, ਦੂਜਾ ਭਾਵ ਕੀ ਹੈ? ਬਕਾਰਾਂ ਨਾਲ ਪ੍ਰੀਤ ਹੈ, ਸੰਸਾਰ ਨਾਲ ਪ੍ਰੀਤ ਹੈ, ਮੋਹ ਮਾਇਆ ਮਮਤਾ ਨਾਲ ਪ੍ਰੀਤ ਹੈ, ਉਹਨੂੰ ਤਿਆਗ ਦਿੰਦਾ ਹੈ।
ਜਿਸ ਦਾ ਸਾਹਿਬ ਡਾਡਾ ਹੋਏ,
ਗੁਰੂ ਜੀ ਚੌਥੇ ਬੰਦ ਵਿੱਚ ਕਹਿੰਦੇ ਨੇ, ਕਹਿਣ ਲੱਗੇ ਜਿਸ ਦਾ ਸਾਹਿਬ ਡਾਡਾ, ਡਾਢਾ ਦਾ ਅਰਥ ਹੁੰਦਾ ਤਕੜਾ ਬਲਵਾਨ, ਜਿਸ ਦਾ ਮਾਲਕ ਪਰਮਾਤਮਾ ਡਾਢਾ ਬਲਵਾਨ ਹੋਵੇ,
ਤਿਸ ਨੂੰ ਮਾਰ ਨਾ ਸਕੈ ਕੋਈ।
ਉਹਨੂੰ ਇੱਕ ਗੱਲ ਦਾ ਭਰੋਸਾ ਹੁੰਦਾ ਵੀ ਮੇਰੀ ਮਾਲਕ ਨਾਲ ਸਾਂਝ ਹੈ ਤੇ ਮੈਨੂੰ ਡਾਢੇ ਪ੍ਰੀਤਮ ਦੇ ਕਾਰਨ ਕੋਈ ਮਾਰ ਮੁਕਾ ਨਹੀਂ ਸਕਦਾ। ਭਾਵ ਕੀ ਹੈ? ਫਿਰ ਉਹ ਬਕਾਰਾਂ ਦੇ ਵਸ ਨਹੀਂ ਪੈਂਦਾ। ਉਹਨੂੰ ਪਤਾ ਇਸ ਗੱਲ ਦਾ, ਬਕਾਰ ਭਾਵੇਂ ਬੜੇ ਬਲਵਾਨ ਨੇ ਪਰ ਬਕਾਰਾਂ ਦੇ ਮੁਕਾਬਲੇ ਮੇਰਾ ਪਰਮਾਤਮਾ ਬੜਾ ਬਲਵਾਨ ਹੈ ਤੇ ਇਹ ਬਕਾਰ ਕਾਮ ਆਦਿਕ ਮੈਨੂੰ ਮਾਰ ਮੁਕਾ ਨਹੀਂ ਸਕਦੇ। ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ ਮੀਰਪੁਰ ਪੱਟੀ ਦਾ ਰਹਿਣ ਵਾਲਾ ਇੱਕ ਗੁਰੂ ਕਾ ਸਿੱਖ ਹੋਇਆ ਜਿਹਦਾ ਨਾਮ ਹੈ ਭਾਈ ਬਾਜ ਸਿੰਘ। ਮੈਂ ਬੇਨਤੀ ਕਹਿਣ ਲੱਗਿਆ ਵੀ ਜਿਹੜਾ ਸਾਹਿਬ ਤੇ ਡਾਢੇ ਤੇ ਭਰੋਸਾ ਰੱਖਦਾ ਉਹ ਕਿੱਡਾ ਬੇਪਰਵਾਹ ਹੁੰਦਾ। ਇਹ ਬਾਜ ਸਿੰਘ ਜਦੋਂ ਬਚਪਨ ਵਿੱਚ ਇਹਦਾ ਜਨਮ ਹੋਇਆ ਤੇ ਮਾਂ ਬਾਪ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਲੈ ਕੇ ਗਏ। ਗੁਰੂ ਜੀ ਨੇ ਹੀ ਇਹਦਾ ਨਾਮ ਆਪਣੇ ਬਾਜ ਦੇ ਨਾਮ ਤੇ ਬਾਜ ਸਿੰਘ ਰੱਖਿਆ ਸੀ। ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਦੀ ਦਾਤ ਦਿੱਤੀ ਤੇ ਅੰਮ੍ਰਿਤਧਾਰੀ ਬਣਿਆ। ਆਨੰਦਪੁਰ ਸਾਹਿਬ ਗੁਰੂ ਚਰਨਾਂ ਵਿੱਚ ਰਹਿ ਕੇ ਬੜੀ ਵੱਡੀ ਸੇਵਾ ਨਿਭਾਉਂਦਾ ਰਿਹਾ, ਕਈ ਜੰਗਾਂ ਵਿੱਚ ਵੀ ਹਿੱਸਾ ਪਾਇਆ। ਆਖਿਰ ਗੁਰੂ ਕਲਗੀਧਰ ਜੀ ਦੇ ਨਾਲ ਹੀ ਹਜ਼ੂਰ ਸਾਹਿਬ ਤੱਕ ਗੁਰੂ ਦੀ ਹਜ਼ੂਰੀ ਵਿੱਚ ਰਿਹਾ। ਯਾਦ ਰੱਖਣ ਯੋਗ ਬਾਤ ਹੈ, ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ, ਪੰਜ ਸਿੱਖ ਨਾਲ ਘੱਲੇ ਨੇ, ਉਹਨਾਂ ਪੰਜਾਂ ਵਿੱਚੋਂ ਇੱਕ ਬਾਜ ਸਿੰਘ ਵੀ ਹੈ। ਇਹ ਉਹ ਮਹਾਨ ਆਤਮਾ ਹੈ ਜਿਹੜੀ ਚੱਪੜ ਚਿੜੀ ਦੇ ਮੈਦਾਨ ਅੰਦਰ ਜਦੋਂ ਵਜ਼ੀਰ ਖਾਂ ਪਾਪੀ ਵਰਗਿਆਂ ਨੇ ਨਾਲ ਮੁਕਾਬਲਾ ਕੀਤਾ ਹੈ ਤੇ ਉਦੋਂ ਬੜੀ ਬਹਾਦਰੀ ਨਾਲ ਜੂਝਿਆ। ਇੱਕ ਵੇਲਾ ਉਹ ਵੀ ਆਇਆ ਕਿ ਇਹਨੇ ਬੜੇ ਜੰਗ ਲੜੇ, ਗੁਰੂ ਦੀਆਂ ਬਖਸ਼ਿਸ਼ਾਂ ਮਾਣੀਆਂ। ਤੇ ਇੱਕ ਵੇਲਾ ਉਹ ਵੀ ਆਇਆ ਕਿ ਜਦੋਂ ਗੁਰਦਾਸ ਨੰਗਲ ਦੀ ਗੜੀ ਵਿੱਚ 1715 ਈਸਵੀ ਦਸੰਬਰ ਮਹੀਨੇ ਘੇਰਾ ਪਾ ਲਿਆ ਸੀ। ਲੰਮਾ ਘੇਰਾ ਰਿਹਾ 7 ਮਹੀਨੇ ਦਾ ਤੇ ਉਹ ਘੇਰੇ ਅੰਦਰੋਂ ਗੁਰਦਾਸ ਨੰਗਲ ਦੀ ਗੜੀ ਦਾ ਜਿਹੜਾ ਲੰਮਾ ਘੇਰਾ ਰਿਹਾ ਦਸੰਬਰ ਮਹੀਨੇ, ਇੱਥੋਂ ਜਦੋਂ ਅੰਦਰੋਂ ਅੰਨ ਪਾਣੀ ਪ੍ਰਸ਼ਾਦ ਪਾਣੀ ਮੁੱਕ ਗਿਆ ਤੇ ਗੁਰੂ ਕੇ ਸਿੱਖਾਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ। ਸਾਰੇ ਸਿੱਖਾਂ ਨੂੰ ਦਿੱਲੀ ਲੈ ਕੇ ਗਏ ਤੇ ਦਿੱਲੀ ਦੀ ਧਰਤੀ ਤੇ ਲਿਜਾ ਕੇ ਦਸੰਬਰ ਦੀਆਂ ਗ੍ਰਿਫਤਾਰੀਆਂ ਹੋਈਆਂ 1715 ਦੀਆਂ ਤੇ 1716 ਮਈ ਜੂਨ ਦੇ ਮਹੀਨੇ ਤੱਕ ਸਿੱਖਾਂ ਨੂੰ ਕਈ ਤਰ੍ਹਾਂ ਦੇ, ਇਉਂ ਕਹਿ ਲਓ, ਪਾਪੀਆਂ ਨੇ ਤਸੀਹੇ ਦਿੱਤੇ, ਕਈ ਤਰ੍ਹਾਂ ਦੇ ਦੁੱਖ ਦੇਣ ਦੀ ਕੋਸ਼ਿਸ਼ ਕੀਤੀ। ਆਖਰ ਵਕਤੀ ਹੁਕਮਰਾਨ ਫਰਕਸ਼ੀਅਰ ਹੈ, ਉਹਨੇ ਕੀ ਕੀਤਾ, ਫਰਕਸ਼ੀਅਰ ਨੇ 5-5 ਸਿੱਖਾਂ ਦਾ ਜੂਨ ਮਹੀਨੇ ਜਥਾ ਬਾਹਰ ਕੱਢਦਾ ਤੇ ਉਹਨਾਂ ਨੂੰ ਸ਼ਹੀਦ ਕਰਦਾ ਵੱਖ ਵੱਖ ਢੰਗਾਂ ਨਾਲ। ਜਿਸ ਦਿਨ 5 ਸਿੱਖਾਂ ਦੇ ਜਥੇ ਵਿੱਚ ਬਾਜ ਸਿੰਘ ਦੀ ਵਾਰੀ ਆਈ, ਪ੍ਰਕਸ਼ਰ ਵੀ ਬੈਠਾ, ਉਹਨੇ ਆਖਿਆ ਸੀ, ਕਹਿਣ ਲੱਗਿਆ, ਮੈਂ ਸੁਣਿਆ ਵੀ ਤੁਹਾਡੇ ਵਿੱਚੋਂ ਇੱਕ ਬਾਜ ਸਿੰਘ ਹੈ, ਉਹ ਬੜਾ ਬਹਾਦਰ ਹੈ, ਬੜਾ ਨਿਰਭੈ ਹੈ, ਉਹਨੂੰ ਗੁਰੂ ਤੇ ਬੜਾ ਮਾਣ ਹੈ। ਭਾਈ ਬਾਜ ਸਿੰਘ ਨੇ ਆਖਿਆ, ਹਾਂ ਮੈਂ ਹੀ ਗੁਰੂ ਕਾ ਸਿੱਖ ਹੈ, ਬਾਕੀ ਮੈਨੂੰ ਮੇਰੇ ਆਪਣੇ ਗੁਰੂ ਤੇ ਬੜਾ ਮਾਣ ਹੈ। ਕਹਿਣ ਲੱਗਿਆ, ਤੂੰ ਆਪਣੀ ਬਹਾਦਰੀ ਵਿਖਾ। ਬਾਜ ਸਿੰਘ ਜੀ ਨੇ ਉਸ ਵੇਲੇ ਆਖਿਆ, ਤੂੰ ਹੱਥ ਪੈਰ ਬੰਨੇ ਹੋਏ ਨੇ, ਇਹਨਾਂ ਨੂੰ ਜਕੜਿਆ ਹੋਇਆ, ਇੱਕ ਵਾਰੀ ਇੱਕ ਹੱਥ ਖੋਲ ਕੇ ਵੇਖ, ਤੈਨੂੰ ਬਹਾਦਰੀ ਵਿਖਾ ਦਿੰਦੇ ਹੈ। ਉਹਨੇ ਉਸੇ ਵੇਲੇ, ਫਰਕਸ਼ੀਅਰ ਨੂੰ ਇਹ ਗੱਲ ਦਾ ਪਤਾ ਨਹੀਂ ਸੀ, ਤੇ ਉਹਨੇ ਉਸੇ ਵੇਲੇ ਆਪਣੇ ਸਿਪਾਹੀਆਂ ਨੂੰ ਆਖਿਆ ਵੀ ਇਹਦਾ ਇੱਕ ਹੱਥ ਖੋਲ ਦਿਓ, ਪੈਰਾਂ ਤੋਂ ਜਕੜੇ ਹੋਏ ਨੇ। ਇੱਕ ਹੱਥ ਖੋਲਿਆ ਹੀ ਹੈ, ਭਾਈ ਬਾਜ ਸਿੰਘ ਨੇ ਦੁਸ਼ਮਣ ਸਿਪਾਹੀ ਦੀ ਤਲਵਾਰ ਉਹਦੀ ਮਿਆਨ ਵਿੱਚੋਂ ਖਿੱਚ ਕੇ ਤੇ 3 ਸਿਪਾਹੀਆਂ ਨੂੰ ਉਸੇ ਵੇਲੇ ਨਰਕ ਦੇ ਰਾਹ ਤੁਰ ਦਿੱਤਾ, ਸੋਧਾ ਲਾ ਦਿੱਤਾ। ਉਸ ਵੇਲੇ ਫਰਕਸ਼ੀਅਰ ਦੰਗ ਰਹਿ ਗਿਆ, ਉਹਨੇ ਆਖਿਆ ਬਹੁਤ ਜਲਦੀ ਇਹਨੂੰ ਪਕੜੋ, ਫਿਰ ਦੁਬਾਰਾ ਗ੍ਰਿਫਤਾਰ ਕਰ ਲਿਆ। ਅੰਦਰੋਂ ਕ੍ਰੋਧ ਦੀ ਅੱਗ ਵਿੱਚ ਬਲਦਾ ਹੋਇਆ ਫਰਕਸ਼ੀਅਰ ਅੰਦਰੋਂ ਕਲਗੀਧਰ ਜੀ ਨੂੰ ਨਮਸਕਾਰ ਕਰਦੇ ਵੀ ਮੈਨੂੰ ਅੱਜ ਪਤਾ ਲੱਗਿਆ ਕਿ ਤੇਰੇ ਸਿੱਖ ਏਡੇ ਬਹਾਦਰ ਤਾਂ ਨੇ, ਤੂੰ ਇਹਨਾਂ ਦਾ ਡਾਢਾ ਸਤਿਗੁਰੂ ਹੈ। ਮੈਨੂੰ ਅੱਜ ਪਤਾ ਲੱਗਿਆ ਕਿ ਇਹ ਕਿੱਡੇ ਸਿਦਕ ਨਿਭਾਉਣ ਵਾਲੇ, ਚਮਕੌਰ ਦੀ ਗੜੀ ਵਿੱਚ ਵੀ 40 ਸਿੱਖ 10 ਲੱਖ ਦਾ ਮੁਕਾਬਲਾ ਕਿਵੇਂ ਕਰ ਲੈਂਦੇ ਨੇ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਤੂੰ ਇਹਨਾਂ ਦਾ ਡਾਢਾ ਸਤਿਗੁਰੂ ਹੈ। ਮੈਂ ਬੇਨਤੀ ਇਹ ਕਹਿ ਰਿਹਾ, ਗੁਰੂ ਜੀ ਕਹਿ ਰਹੇ ਨੇ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ। ਭਾਵੇਂ ਬਾਅਦ ਵਿੱਚ ਭਾਈ ਬਾਜ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਸੀ, ਪਰ ਉਹਨਾਂ ਸਿਦਕ ਨਹੀਂ ਡੁਲਾਇਆ। ਗੁਰੂ ਜੀ ਕਹਿਣ ਲੱਗੇ ਜਿਹੜਾ ਡਾਢੇ ਨਾਲ ਸਾਂਝ ਪਾ ਲੈਂਦਾ ਉਹ ਵਿਕਾਰਾਂ ਦੇ ਮੁਕਾਬਲੇ ਕਦੀ ਹਰਦਾ ਨਹੀਂ, ਉਹਨੂੰ ਆਪਣੇ ਗੁਰੂ ਤੇ ਬੜਾ ਵੱਡਾ ਭਰੋਸਾ ਹੁੰਦਾ ਹੈ।
ਸਾਹਿਬ ਕੀ ਸੇਵਕ ਰਹੇ ਸਰਣਾਈ,
ਗੁਰੂ ਦਾ ਸੇਵਕ ਗੁਰੂ ਦੀ ਸ਼ਰਨ ਵਿੱਚ ਹੀ ਰਹਿੰਦਾ ਹੈ।
ਆਪੇ ਬਖਸ਼ੇ ਦੇ ਵਡਿਆਈ,
ਗੁਰੂ ਆਪ ਹੀ ਕਿਰਪਾ ਕਰਕੇ ਆਪਣੇ ਸਿੱਖ ਨੂੰ ਆਪਣੇ ਸ਼ਰਨ ਆਏ ਨੂੰ ਬਖਸ਼ਦਾ, ਉਹ ਆਪ ਹੀ ਕਿਰਪਾ ਕਰਕੇ ਵਡਿਆਈ ਬਖਸ਼ਦਾ ਹੈ।
ਤਿਸਤੇ ਉਪਰ ਨਾਹੀ ਕੋਏ,
ਤੇ ਸੇਵਕ ਨੂੰ ਇਸ ਗੱਲ ਦਾ ਪਤਾ ਹੈ ਕਿ ਪਰਮਾਤਮਾ ਤੋਂ ਬਿਨਾਂ ਉਸ ਤੋਂ ਉੱਪਰ ਦੂਜਾ ਕੋਈ ਨਹੀਂ ਹੈ।
ਕੌਣ ਡਰੇ ਡਰ ਕਿਸ ਕਾ ਹੋਏ,
ਇਸ ਕਾਰਨ ਉਹ ਕਿਸੇ ਦਾ ਡਰ ਨਹੀਂ ਮੰਨਦਾ ਇੱਕ ਪਰਮਾਤਮਾ ਤੇ ਗੁਰੂ ਤੋਂ ਬਿਨਾਂ, ਤੇ ਕਿਹਦੇ ਤੋਂ ਡਰਿਆ ਜਾਏ ਤੇ ਕਿਹਦਾ ਡਰ ਮੰਨਿਆ ਜਾਏ, ਕਿਉਂਕਿ ਇੱਕ ਗੁਰੂ ਪਰਮਾਤਮਾ ਤੋਂ ਬਿਨਾਂ ਦੂਜਾ ਏਡਾ ਕੋਈ ਸਮਰੱਥ ਹੀ ਨਹੀਂ ਹੈ।
ਗੁਰਮਤੀ ਸ਼ਾਂਤ ਵਸੈ ਸਰੀਰ,
ਪੰਜਵੇਂ ਬੰਦ ਵਿੱਚ ਗੁਰੂ ਅਮਰਦਾਸ ਜੀ ਕਹਿੰਦੇ ਨੇ ਗੁਰੂ ਦੀ ਮਤ ਸਿੱਖਾ ਤੇਰੇ ਹਿਰਦੇ ਵਿੱਚ ਆ ਜਾਏ, ਗੁਰਮਤੀ ਸ਼ਾਂਤ ਵਸੈ ਸਰੀਰ, ਗੁਰੂ ਦੀ ਮਤ ਵਿੱਚੋਂ ਤੇਰੇ ਅੰਦਰ ਸ਼ਾਂਤੀ ਸਹਿਜ ਆਏਗਾ।
ਸ਼ਬਦ ਚੀਨ ਫਿਰ ਲੱਗਾ ਨਾ ਪੀਰ,
ਜਦੋਂ ਗੁਰੂ ਦੇ ਸ਼ਬਦ ਨੂੰ ਚੀਨੇਗਾ, ਚੀਨਣ ਦਾ ਅਰਥ ਹੈ ਪਛਾਣੇਗਾ, ਪੜ੍ਹੇਗਾ, ਵਿਚਾਰੇਗਾ, ਅਮਲ ਕਰੇਗਾ, ਫਿਰ ਲੱਗਾ ਨਾ ਪੀਰ, ਫਿਰ ਤੈਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਪੋਹੇਗਾ।
ਆਵੇ ਨਾ ਜਾਏ ਨਾ ਦੁੱਖ ਪਾਏ,
ਫਿਰ ਤੂੰ ਜੰਮਣ ਮਰਨ ਦੇ ਗੇੜ ਵਿੱਚੋਂ ਬਾਹਰ ਨਿਕਲ ਜਾਏਗਾ, ਤੈਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਪੋਹੇਗਾ।
ਨਾਮੇ ਰਾਤੇ ਸਹਿਜ ਸਮਾਏ,
ਰੱਬੀ ਨਾਮ ਵਿੱਚ ਰੱਤੇ ਹੋਏ ਪੁਰਖ ਆਪਣੀ ਜ਼ਿੰਦਗੀ ਅੰਦਰ ਸਹਿਜ ਸੁਭਾਅ ਦੇ ਮਾਲਕ ਬਣ ਜਾਂਦੇ ਨੇ। ਉਹ ਗੁਰੂ ਦੀ ਕਿਰਪਾ ਲੈ ਕੇ ਸਹਿਜ ਅਵਸਥਾ, ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਿਸਮਨ ਉਪਜਿਓ, ਸਗਲੇ ਦੁੱਖ ਪਲਾਇਣ ਦੇ ਧਾਰਨੀ ਬਣ ਜਾਂਦੇ ਹਨ।
ਨਾਨਕ ਗੁਰਮੁਖ ਵੇਖੈ ਹਦੂਰ,
ਗੁਰੂ ਅਮਰਦਾਸ ਜੀ ਕਹਿਣ ਲੱਗੇ ਜਿਹੜੇ ਗੁਰਮੁਖ ਨੇ ਨਾ, ਗੁਰੂ ਵੱਲ ਜਿਨ੍ਹਾਂ ਦਾ ਮੁਖ ਹੈ ਉਹ ਵੇਖੈ ਹਦੂਰ, ਉਹ ਰੱਬ ਨੂੰ ਆਪਣੇ ਹਾਜ਼ਰ ਨਾਜ਼ਰ ਜਾਣਦੇ ਹਨ।
ਮੇਰਾ ਪ੍ਰਭ ਸਦ ਰਹਿਆ ਭਰਪੂਰ,
ਤੇ ਸਾਹਿਬ ਕਹਿਣ ਲੱਗੇ ਉਹਨੂੰ ਪਤਾ ਲੱਗ ਜਾਂਦਾ ਵੀ ਮੇਰਾ ਪ੍ਰਭੂ ਪਰਮਾਤਮਾ ਹਰ ਵੇਲੇ ਮੇਰੇ ਨਾਲ ਰਹਿੰਦਾ ਹੈ, ਸਦਾ ਭਰਪੂਰ ਹੈ।
ਇੱਕ ਸੇਵਕ ਇੱਕ ਭਰਮ ਭੁਲਾਏ,
ਛੇਵੇਂ ਬੰਦ ਵਿੱਚ ਕਹਿੰਦੇ ਨੇ ਇੱਕ ਸੇਵਕ ਉਹ ਨੇ ਜਿਹੜੇ ਗੁਰੂ ਚਰਨਾਂ ਵਿੱਚ ਜੁੜ ਕੇ ਬਖਸ਼ਿਸ਼ਾਂ ਮਾਣਦੇ ਨੇ, ਇੱਕ ਉਹ ਨੇ ਉਸੇ ਦੇ ਹੁਕਮ ਵਿੱਚ ਹੀ ਭਰਮ ਦੇ ਵਿੱਚ ਪੈ ਕੇ ਭੁੱਲੇ ਹੋਏ ਲੋਕ ਹਨ।
ਆਪੇ ਕਰੇ ਹਰ ਆਪ ਕਰਾਏ,
ਉਹ ਪਰਮਾਤਮਾ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ ਆਪ ਹੀ ਜੀਵਾਂ ਤੋਂ ਕਰਵਾ ਰਿਹਾ ਹੈ, ਭਾਵ ਸਾਰੇ ਪਾਸੇ ਉਸੇ ਦੀ ਖੇਲ ਵਰਤਦਾ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖ ਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਇੱਕ ਅੰਕਾਰਾ, ਉਸੇ ਦੀ ਸਾਰੀ ਪਾਈ ਹੋਈ ਖੇਡ ਹੈ, ਉਹ ਆਪ ਹੀ ਕਰ ਰਿਹਾ, ਉਹ ਆਪ ਹੀ ਕਰਵਾ ਰਿਹਾ ਹੈ।
ਏਕੋ ਵਰਤੈ ਅਵਰ ਨਾ ਕੋਏ,
ਚਾਰ ਚਪੇਰੇ ਗੁਰੂ ਅਮਰਦਾਸ ਜੀ ਕਹਿੰਦੇ ਪਰਮਾਤਮਾ ਆਪ ਹੀ ਵਰਤਦਾ, ਦੂਜਾ ਕੋਈ ਨਹੀਂ ਹੈ।
ਮਨ ਰੋਸ ਕੀਜੈ ਜੇ ਦੂਜਾ ਹੋਏ,
ਇਹ ਮਨਾ ਤੂੰ ਰੋਸ ਤੇ ਤਾਂ ਕਰ ਵੀ ਇਹ ਗੁਰਮੁਖ ਹੈ, ਇਹ ਮਨਮੁਖ ਹੈ, ਇਹ ਚੰਗਾ ਇਹ ਮਾੜਾ ਹੈ, ਜੇ ਕੋਈ ਦੂਜਾ ਹੋਵੇ। ਅਸਲ ਵਿੱਚ ਇਹ ਗੁਰਮੁਖਤਾ ਹੀ ਬਖਸ਼ਣੀ ਵੀ ਉਹਦੀ ਦਾਤ ਹੈ, ਜੇ ਕੋਈ ਮਨਮੁਖ ਹੈ ਇਹ ਵੀ ਉਹਦਾ ਭਾਣਾ ਹੈ, ਉਸੇ ਦੀ ਰਜਾ ਹੈ। ਹਾਂ ਅਰਦਾਸ ਕਰੀਏ ਦਾਤਿਆ, ਅਸੀਂ ਮਨਮੁਖਤਾ ਹੀ ਛੱਡ ਕੇ ਗੁਰਮੁਖ ਬਣ ਜਾਈਏ, ਪਰ ਹੈ ਇਹ ਉਸੇ ਦਾ ਭਾਣਾ, ਇਹ ਕਿਸੇ ਤਰ੍ਹਾਂ ਦਾ ਤੈਨੂੰ ਰੋਸ ਨਹੀਂ ਕਰਨਾ ਚਾਹੀਦਾ ਹੈ।
ਸਤਿਗੁਰ ਸੇਵੇ ਕਰਨੀ ਸਾਰੀ,
ਗੁਰੂ ਨੂੰ ਕੋਈ ਸੇਵਦਾ ਜਦੋਂ ਉਹਦੀ ਕਰਨੀ ਸਾਰੀ, ਉਹਦੀ ਕਰਨੀ ਹੈ ਜਿਹੜੀ ਉਹ ਉੱਚੀ ਸੁੱਚੀ ਪਵਿੱਤਰ ਹੋ ਜਾਂਦੀ ਹੈ।
ਦਰ ਸੱਚਾ ਸੱਚੇ ਵਿਚਾਰੇ,
ਉਸ ਮਾਲਕ ਦਾ ਦਰ ਸੱਚਾ ਹੈ, ਤੇ ਉੱਥੇ ਮਨੁੱਖ ਗੁਰੂ ਦੀ ਟੇਕ ਲੈ ਕੇ ਸੱਚੇ ਦਰ ਵਿੱਚ ਸੁਰਖਰੂ ਹੋ ਜਾਂਦਾ ਹੈ, ਸੱਚੇ ਪਰਮਾਤਮਾ ਦੀ ਵਿਚਾਰ ਕਰਕੇ, ਭਾਵ ਗੁਰੂ ਚਰਨਾਂ ਵਿੱਚ ਜੁੜ ਕੇ, ਤੇ ਫਿਰ ਕੋਈ ਜੀਵਨ ਵਿੱਚ ਸੱਚੇ ਦੇ ਦਰ ਵਿੱਚ ਮੁਕਤ ਹੋ ਸਕਦਾ ਹੈ।
ਥਿੱਤੀ ਵਾਰ ਸਭ ਸ਼ਬਦ ਸੁਹਾਏ,
ਚੰਦਰਮਾ ਦੇ ਵਧਣ ਘਟਣ ਕਾਰਨ ਜਿਹੜੇ ਦਿਨ ਨੇ ਨਾ, ਉਹਨਾਂ ਨੂੰ ਥਿੱਤ ਵੀ ਕਹਿ ਦਿੰਦੇ ਨੇ, ਥਿੱਤਾਂ ਜਿਵੇਂ ਇਕਾਦਸ਼ੀ ਦੁਆਦਸ਼ੀ ਤੇ ਗੁਰੂ ਜੀ ਇੱਥੇ ਸੱਤਵੇਂ ਬੰਦ ਚ ਕਹਿ ਰਹੇ ਨੇ ਥਿੱਤੀ ਵਾਰ ਸਭ ਸ਼ਬਦ ਸੁਹਾਏ, ਉਹ ਥਿੱਤਾਂ ਤੇ ਵਾਰ ਸਾਰੀ ਚੰਗੇ ਹਨ,
ਸਤਿਗੁਰ ਸੇਵੇ ਤਾਂ ਫਲ ਪਾਏ।
ਉਸ ਵੇਲੇ ਥਿੱਤ ਵਾਰ ਸਾਰੀ ਚੰਗੇ ਹੈ ਜਦੋਂ ਅਸੀਂ ਗੁਰੂ ਨੂੰ ਸੇਵਦੇ ਹਾਂ ਤੇ ਗੁਰੂ ਚਰਨਾਂ ਵਿੱਚੋਂ ਅਸੀਂ ਨਾਮ ਦੀਆਂ ਦਾਤਾਂ ਦੇ ਫਲ ਲੈਂਦੇ ਹਾਂ। ਕਿਉਂਕਿ ਬ੍ਰਾਹਮਣ ਦਾ ਪਾਇਆ ਇੱਕ ਕਰਮ ਕਾਂਡ ਸੀ, ਉਹ ਕਿਸੇ ਵਾਰ ਨੂੰ ਚੰਗਾ ਕਹਿੰਦਾ, ਕਿਸੇ ਥਿੱਤ ਨੂੰ ਚੰਗਾ ਕਹਿੰਦਾ, ਕਿਸੇ ਨੂੰ ਮਾੜਾ ਕਹਿੰਦਾ, ਕਿਸੇ ਵੇਲੇ ਕਹਿੰਦਾ ਤੁਹਾਡੇ ਕਰਮ ਕੀਤੇ ਬਹੁਤ ਫਲਣਗੇ, ਦਾਨ ਪੁੰਨ ਫਲੇਗਾ, ਕਦੀ ਕਹਿੰਦਾ ਆਹ ਮਹੀਨੇ ਦਾਨ ਕੀਤਾ ਫਲਦਾ ਨਹੀਂ। ਗੁਰੂ ਜੀ ਇਹ ਭਰਮ ਵਿੱਚੋਂ ਕੱਢ ਰਹੇ ਨੇ, ਕਹਿਣ ਲੱਗੇ ਭਲਿਓ ਸਾਰੀ ਥਿੱਤ ਵਾਰ ਚੰਗੇ ਨੇ, ਜਦੋਂ ਤੁਹਾਨੂੰ ਸਤਿਗੁਰ ਸੇਵੇ, ਜਦੋਂ ਤੁਸੀਂ ਗੁਰੂ ਨੂੰ ਸੇਵੋਗੇ ਤੇ ਉਸ ਵੇਲੇ ਸਾਰੇ ਹੀ ਥਿੱਤ ਵਾਰ ਚੰਗੇ ਹੁੰਦੇ ਹਨ।
ਥਿੱਤੀ ਵਾਰ ਸਭ ਆਵੇ ਜਾਹੇ,
ਇਹ ਥਿੱਤ ਵਾਰਾਂ ਤੇ ਦਿਨ ਚੜ੍ਹਦੇ ਛਿਪਦੇ ਨੇ, ਆਉਂਦੇ ਜਾਂਦੇ ਰਹਿੰਦੇ ਹਨ।
ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਹੇ।
ਅਸਲ ਗੱਲ ਇਹ ਹੈ ਵੀ ਜਿਹੜਾ ਜੀਵ ਗੁਰੂ ਸ਼ਬਦ ਵਿੱਚ ਜੁੜ ਗਿਆ ਤੇ ਉਹ ਨਿਹਚਲ ਸ਼ਬਦ ਨਾਲ ਜੁੜ ਕੇ ਨਿਹਚਲ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਹੈ, ਸੱਚ ਵਿੱਚ ਸਮਾ ਜਾਂਦਾ ਹੈ, ਉਹਨੂੰ ਥਿੱਤ ਵਾਰ ਦਾ ਭਰਮ ਨਹੀਂ ਰਹਿੰਦਾ ਹੈ।
ਥਿੱਤੀ ਵਾਰ ਤਾਂ ਜਾਂ ਸੱਚ ਰਾਤੇ,
ਮਹਾਰਾਜ ਕਹਿਣ ਲੱਗੇ ਥਿੱਤ ਵਾਰ ਤਾਂ ਸਫਲ ਨੇ, ਭਾਵ ਭਰਮ ਨਹੀਂ ਕਰਨਾ ਜਦੋਂ ਕੋਈ ਸੱਚੇ ਵਿੱਚ ਸਮਾ ਗਿਆ। ਮਹਾਰਾਜ ਕਹਿਣ ਲੱਗੇ ਇਹ ਭਰਮ ਨਹੀਂ ਕਰਨਾ, ਉਹ ਹਰ ਸਮਾਂ ਚੰਗਾ, ਸਾਈ ਘੜੀ ਸੁਲੱਖਣੀ, ਜਿੱਤ ਪ੍ਰਭ ਆਵੇ ਚਿੱਤ, ਜਿੱਤ ਦਿਨ ਵਿਸਰੇ ਪਾਰ, ਬ੍ਰਹਮ ਫਿੱਟ ਭਲੇਰੀ ਰੁੱਤ। ਉਹ ਹਰ ਸਮਾਂ ਰੁੱਤ ਦਿਨ ਵਾਰ ਚੰਗਾ, ਜਦੋਂ ਗੁਰੂ ਦੀ ਯਾਦ ਆਉਂਦੀ ਹੈ ਤੇ ਜਦੋਂ ਗੁਰੂ ਭੁੱਲਦਾ ਤੇ ਉਹ ਹਰ ਦਿਨ ਸਮਾਂ ਤੇ ਘੜੀ ਪਲ ਕਿਸੇ ਕੰਮ ਦਾ ਨਹੀਂ ਹੈ।
ਬਿਨ ਨਾਵੈ ਸਭ ਭਰਮਹਿ ਕਾਚੇ,
ਬਿਨਾਂ ਪਰਮਾਤਮਾ ਦੇ ਨਾਮ ਤੋਂ ਸਾਰੇ ਭਰਮ ਦੇ ਵਿੱਚ ਪੈ ਕੇ ਕੱਚੇ ਲੋਕ ਭੁੱਲ ਜਾਂਦੇ ਹਨ।
ਮਨ ਮੁਖ ਮਰਹੇ ਮਰ ਬੇਗਤੀ ਜਾਹੇ,
ਮਹਾਰਾਜ ਕਹਿੰਦੇ ਗੁਰੂ ਤੋਂ ਟੁੱਟਿਆ ਹੋਇਆ ਮਨਮੁਖ ਬੰਦਾ ਆਤਮਕ ਮੌਤ ਵਿਕਾਰਾਂ ਵਿੱਚ ਮਰ ਕੇ ਤੇ ਸਾਰੀ ਜ਼ਿੰਦਗੀ ਬਿਗਤੀ ਜਾਏ, ਆਤਮਕ ਤੌਰ ਤੇ ਮਰ ਕੇ ਜ਼ਿੰਦਗੀ ਵਿਅਰਥ ਗੁਜ਼ਾਰ ਜਾਂਦਾ ਹੈ।
ਇੱਕ ਨਾ ਚੇਤ ਹੈ ਦੂਜਾ ਲੋਭਾਹੇ,
ਇੱਕ ਪਰਮਾਤਮਾ ਨੂੰ ਚੇਤਾ ਨਹੀਂ ਕਰਦਾ ਬਲਕਿ ਦੂਜਾ ਲੁਭਾਏ, ਹੋਰ ਵਿਕਾਰਾਂ ਵਿੱਚ ਮੋਹ ਮਾਇਆ ਮਮਤਾ ਵਿੱਚ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਿੱਚ ਲੋਭੀ ਬਣ ਕੇ ਉਲਝਿਆ ਰਹਿੰਦਾ ਹੈ।
ਅਚੇਤ ਪਿੰਡੀ ਅਗਿਆਨ ਅੰਧਾਰ,
ਜਿਹੜਾ ਗੁਰੂ ਤੋਂ ਟੁੱਟਿਆ ਉਹ ਅਚੇਤ ਪਿੰਡੀ, ਅਚੇਤ ਪਿੰਡੀ ਉਹ ਬੜਾ ਖੋਟੀ ਮਤ ਦਾ ਮਾਲਕ ਹੈ, ਅਗਿਆਨੀ ਹੈ ਤੇ ਬਿਲਕੁਲ ਅੰਧਾਰ ਅੰਨਿਆਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ।
ਬਿਨ ਸ਼ਬਦ ਕਿਉਂ ਪਾਏ ਪਾਰ,
ਗੁਰੂ ਦੇ ਸ਼ਬਦ ਤੋਂ ਬਿਨਾਂ ਕਿਵੇਂ ਪਾਰ ਉਤਾਰਾ ਹੋ ਸਕਦਾ। ਗੁਰੂ ਜੀ ਕਹਿਣ ਲੱਗੇ ਗੁਰੂ ਤੋਂ ਟੁੱਟ ਕੇ ਕਦੀ ਪਾਰ ਉਤਾਰਾ ਨਹੀਂ ਹੋ ਸਕਦਾ, ਮਨੁੱਖ ਅਗਿਆਨੀ ਤੇ ਅੰਧਲਾ ਬਣ ਕੇ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ।
ਆਪ ਉਪਾਏ ਉਪਾਵਨ ਹਾਰ,
ਫਿਰ ਕਹਿੰਦੇ ਨੇ ਕਹਿਣ ਲੱਗੇ ਭਾਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਉਹ ਆਪ ਵੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਜੀਵਾਂ ਨੂੰ ਪੈਦਾ ਕਰਨ ਵਾਲਾ, ਕਰਤਾ ਵੀ ਆਪ ਹੈ, ਕਾਰਨ ਵੀ ਆਪੇ ਬਣਿਆ ਹੋਇਆ ਹੈ।
ਆਪੇ ਕੀ ਤੋਨ ਗੁਰ ਵਿਚਾਰ,
ਇਹ ਵੀ ਰੱਬ ਨੇ ਸਿਧਾਂਤ ਬਣਾਇਆ ਹੋਇਆ ਕਿ ਤੂੰ ਗੁਰੂ ਦੀ ਟੇਕ ਲੈ, ਗੁਰੂ ਤੈਨੂੰ ਪਰਮਾਤਮਾ ਦੇ ਦਰ ਦਾ ਰਾਹ ਦੱਸੇਗਾ, ਇਸੇ ਵਿੱਚੋਂ ਤੇਰਾ ਭਲਾ ਹੋਵੇਗਾ। ਆਪੇ ਕੀ ਤੋਨ ਗੁਰ ਵਿਚਾਰ, ਗੁਰੂ ਵਾਲਾ ਜਿਹੜਾ ਪਵਿੱਤਰ ਮਾਰਗ ਹੈ ਇਹ ਵੀ ਰੱਬ ਨੇ ਬਣਾਇਆ ਹੋਇਆ, ਗੁਰੂ ਅਮਰਦਾਸ ਜੀ ਕਹਿੰਦੇ ਹਨ।
ਬਹੁਤ ਭੇਖ ਕਰੇ ਭੇਖ ਧਾਰੀ,
ਸਾਹਿਬ ਹੁਣ ਨੌਵੇਂ ਬੰਦ ਅੰਦਰ ਕਹਿੰਦੇ ਬਹੁਤ ਵਾਰੀ ਧਰਮ ਦਾ ਭੇਖ ਪਾਉਣ ਵਾਲੇ, ਜਿਨ੍ਹਾਂ ਅੰਦਰ ਧਰਮ ਨੀ ਬਾਹਰੋਂ ਲਿਬਾਸ ਹੈ, ਉਹ ਕਈ ਤਰ੍ਹਾਂ ਦਾ ਭੇਖ ਪਾਉਂਦੇ ਹਨ।
ਭਵ ਭਵ ਭਰਮਹਿ ਕਾਚੀ ਸਾਰੀ,
ਧਰਮ ਦਾ ਬਾਣਾ ਪਾ ਲੈਂਦੇ ਨੇ ਪਰ ਆਪਣੀ ਜ਼ਿੰਦਗੀ ਭਵ ਭਵ ਭਰਮੇ ਦਿਨ ਰਾਤ ਭਾਉਂਦੇ ਫਿਰਦੇ ਨੇ ਸੰਸਾਰ ਵਿੱਚ। ਕਾਚੀ ਸਾਰੀ, ਕਾਚੀ ਸਾਰੀ ਨੂੰ ਥੋੜਾ ਸਮਝੋ, ਚੌਪੜ ਦੀ ਇੱਕ ਖੇਲ ਹੁੰਦੀ ਹੈ, ਉਹਦੇ ਵਿੱਚ ਇੱਕ ਖਿਡਾਰੀ ਨਾਰਦ ਚੱਲਦਾ, ਉਹਨੂੰ ਨਾਰਦ ਬੋਲਦੇ ਨੇ, ਚਾਲ ਚੱਲਣ ਨੂੰ ਕਹਿ ਲਓ। ਜਿੰਨਾ ਸਮਾਂ ਉਹ 42 ਘਰ ਪਾਰ ਨਾ ਕਰੇ ਤੇ ਉਹਨੂੰ ਦੂਜੇ ਖਿਡਾਰੀ ਦੀ ਜਿਹੜੀ ਨਾਰਦ ਹੈ ਉਹ ਮਾਰ ਸਕਦੀ ਹੈ, ਕੱਚੀ ਹੁੰਦੀ ਹੈ ਉਹਨਾਂ ਸਮਾਂ। ਇੱਕ ਵਾਰ ਫਿਰ ਤੁਹਾਨੂੰ ਕਹਾਂ, ਚੌਪੜ ਦੀ ਖੇਡ ਵਿੱਚ ਇੱਕ ਖਿਡਾਰੀ ਨੇ ਚਾਲ ਚੱਲੀ, ਜਿੰਨਾ ਸਮਾਂ ਉਹ 42 ਘਰ ਪਾਰ ਨਹੀਂ ਕਰਦੀ ਹਜੇ ਉਹ ਕੱਚੀ ਹੈ, ਪਿਛਲੀ ਨਾਰਦ ਆ ਕੇ ਉਹਨੂੰ ਮਾਰ ਸਕਦੀ ਹੈ। ਗੁਰੂ ਜੀ ਕਹਿਣ ਲੱਗੇ ਜਿਹੜੇ ਕੱਲਾ ਧਰਮ ਦਾ ਬਾਣਾ ਪਾ ਲੈਂਦੇ ਨੇ, ਅੰਦਰ ਧਰਮ ਨਹੀਂ, ਉਹ ਇਵੇਂ ਪਾਉਂਦੇ ਨੇ ਜਿਵੇਂ ਚੌਪੜ ਦੀ ਖੇਲ ਦੀ ਕੱਚੀ ਨਾਰਦ ਵਾਲੀ ਗੱਲ ਹੈ, ਉਹ ਜਦੋਂ ਮਰਜ਼ੀ ਮਾਰੀ ਜਾ ਸਕਦੀ ਹੈ, ਭਾਵ ਉਹ ਆਪਣਾ ਜੀਵਨ ਵਿਅਰਥ ਗਵਾ ਲੈਂਦੇ ਹਨ।
ਅਰਥ ਹੈ ਸੁੱਖ ਨਾ ਆਗਾ ਹੋਏ।
ਮਹਾਰਾਜ ਕਹਿੰਦੇ ਜਿਨ੍ਹਾਂ ਅੰਦਰ ਧਰਮ ਨਹੀਂ, ਨਾ ਇੱਥੇ ਸੁੱਖ ਮਿਲਣਾ, ਨਾ ਉਹਨਾਂ ਨੂੰ ਅੱਗੇ ਸੁੱਖ ਮਿਲਣਾ।
ਮਨਮੁਖ ਮੋਏ ਆਪਣਾ ਜਨਮ ਖੋਏ।
ਮਨ ਪਿੱਛੇ ਤੁਰਨ ਵਾਲੇ ਮਨਮੁਖ ਬੰਦੇ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ।
ਸਤਿਗੁਰ ਸੇਵੇ ਭਰਮ ਚੁਕਾਏ।
ਜੇ ਗੁਰੂ ਨੂੰ ਚੇਤਾ ਕਰਨ ਤੇ ਜੀਵਨ ਦਾ ਭਰਮ ਚੁਕਾਇਆ ਜਾ ਸਕਦਾ, ਭਰਮ ਮਿਟ ਸਕਦਾ, ਧਰਮ ਨਾਲ ਸਾਂਝ ਬਣ ਸਕਦੀ ਹੈ।
ਘਰ ਹੀ ਅੰਦਰ ਸੱਚ ਮਹਿਲ ਪਾਏ।
ਗੁਰੂ ਦੀ ਟੇਕ ਲੈ ਕੇ ਘਰ ਹੀ ਅੰਦਰ ਆਪਣੇ ਹਿਰਦੇ ਘਰ ਅੰਦਰ ਸੱਚ ਮਹਿਲ ਪਾਏ, ਸੱਚੇ ਪਰਮਾਤਮਾ ਵਾਹਿਗੁਰੂ ਦਾ ਟਿਕਾਣਾ ਹੋ ਸਕਦਾ ਹੈ।
ਆਪੇ ਪੂਰਾ ਕਰੇ ਸੋ ਹੋਏ।
ਅਖੀਰਲੇ ਬੰਦ ਵਿੱਚ, ਦਸਵੇਂ ਬੰਦ ਵਿੱਚ ਕਹਿੰਦੇ ਨੇ ਆਪੇ ਪੂਰਾ ਕਰੇ ਸੋ ਹੋਏ, ਪਰਮਾਤਮਾ ਆਪ ਪੂਰਾ ਹੈ, ਉਹਦਾ ਕੀਤਾ ਹੋਇਆ ਵੀ ਸਾਰਾ ਕੁਝ ਉਸੇ ਦੇ ਹੁਕਮ ਵਿੱਚ ਪੂਰਾ ਹੈ।
ਇਹ ਥਿੱਤੀ ਵਾਰ ਦੂਜਾ ਦੋਏ।
ਇਹ ਥਿੱਤੀਆਂ ਤੇ ਵਾਰਾਂ ਦੇ ਭਰਮ ਵਿੱਚ ਪੈਣ ਵਾਲੇ ਇੱਕ ਪਰਮਾਤਮਾ ਨੂੰ ਭੁਲਾ ਕੇ ਨਾਸ਼ਵੰਤ ਜਗਤ ਵਿੱਚ ਉਲਝ ਜਾਂਦੇ ਹਨ।
ਸਤਿਗੁਰ ਬਾਜੋ ਅੰਧ ਗੁਬਾਰ।
ਗੁਰੂ ਤੋਂ ਬਿਨਾਂ ਜ਼ਿੰਦਗੀ ਵਿੱਚ ਅੰਧ ਗੁਬਾਰ ਕੁੱਪ ਹਨੇਰਾ ਰਹਿੰਦਾ ਹੈ।
ਥਿੱਤੀ ਵਾਰ ਸੇਵਹਿ ਮੁਗਧ ਗਵਾਰ।
ਹੁਣ ਮਹਾਰਾਜ ਨੇ ਇੱਥੇ ਗੱਲ ਨਿਬੇੜ ਦਿੱਤੀ, ਗੁਰੂ ਅਮਰਦਾਸ ਜੀ ਨੇ ਕਹਿੰਦੇ ਥਿੱਤੀ ਵਾਰ ਸੇਵੇ ਮੁਗਧ ਗਵਾਰ। ਜਿਹੜਾ ਦਿਨਾਂ ਨੂੰ ਚੰਗਾ ਮਾੜਾ, ਮਹੀਨਿਆਂ ਨੂੰ ਚੰਗਾ ਮਾੜਾ, ਥਿੱਤਾਂ ਨੂੰ ਚੰਗਾ ਮਾੜਾ ਸਮਝਦਾ, ਉਹ ਮੁਗਧ ਮੂਰਖ ਬੰਦਾ ਹੈ, ਉਹ ਸਿਰੇ ਦਾ ਗਵਾਰ ਬੰਦਾ ਹੈ, ਕਿਉਂਕਿ ਸਾਰੇ ਰੱਬ ਨਹੀਂ ਮਨਾਏ ਹੋਏ ਨੇ। ਸਾਨੂੰ ਇਹ ਭਰਮ ਵਿੱਚ ਨਹੀਂ ਪੈਣਾ ਚਾਹੀਦਾ, ਬਲਕਿ ਰੱਬ ਦੀ ਬੰਦਗੀ ਕਰਨੀ ਚਾਹੀਦੀ ਹੈ, ਗੁਰੂ ਦੇ ਸ਼ਬਦ ਨਾਲ ਜੁੜਨਾ ਚਾਹੀਦਾ ਹੈ।
ਨਾਨਕ ਗੁਰਮੁਖ ਬੂਝੈ ਸੋਝੀ ਪਾਏ।
ਮਹਾਰਾਜ ਕਹਿੰਦੇ ਮਨਮੁਖ ਬੰਦੇ ਦਾ ਉਦੋਂ ਭਲਾ ਹੁੰਦਾ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰਮੁਖ ਬਣ ਕੇ ਤੇ ਗੁਰ ਸ਼ਬਦ ਵਿੱਚੋਂ ਸੋਝੀ ਗਿਆਨ ਪ੍ਰਾਪਤ ਕਰਦਾ ਹੈ।
ਇਕਤ ਨਾਮ ਸਦਾ ਰਹਿਆ ਸਮਾਏ।
ਤੇ ਗੁਰੂ ਦੇ ਚਰਨਾਂ ਵਿੱਚ ਆ ਕੇ ਫਿਰ ਇੱਕ ਪਰਮਾਤਮਾ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਸੱਚ ਵਿੱਚ ਸਮਾ ਜਾਂਦਾ ਹੈ, ਫਿਰ ਉਹ ਆਪਣੇ ਅੰਤਰ ਆਤਮੇ ਉਹਨੂੰ ਪਤਾ ਲੱਗ ਜਾਂਦਾ। ਇੱਕ ਵਾਰੀ ਪੜ੍ਹ ਲਵੋ, ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹਨੂੰ ਪਤਾ ਲੱਗਦਾ ਮਨਾ ਥਿੱਤ ਬਾਹਰ ਦੇ ਚੱਕਰ ਵਿੱਚ ਪੈਣ ਦੀ ਬਜਾਏ ਉਸ ਮਾਲਕ ਦਾ ਨਾਮ ਧਿਆ, ਤੇਰਾ ਮੁੱਖ ਉਜਲਾ ਹੋ ਜਾਏਗਾ। ਇਹ ਅੱਜ ਦਾ ਗੁਰੂ ਜੀ ਦਾ ਬਖਸ਼ਿਆ ਹੋਇਆ ਪਾਵਨ ਹੁਕਮਨਾਮਾ ਸੀ। ਲੜੀ ਵਾਰ ਗੁਰੂ ਕੀ ਅੰਮ੍ਰਿਤ ਬਾਣੀ ਦੀ ਵਿਚਾਰ 1025 ਅੰਗ ਤੇ ਹੈ। ਇਹਦਾ ਤੀਜਾ ਬੰਦ ਭਾਵਨਾ ਨਾਲ ਸ਼੍ਰਵਨ ਕਰੋ ਜੀ।
ਜੁਗ ਜੁਗ ਸੰਤ ਭਲੇ ਪ੍ਰਭ ਤੇਰੇ।
ਮਹਾਰਾਜ ਕਹਿੰਦੇ ਹਰ ਜੁਗ ਜੁਗ, ਜੁਗ ਜੁਗ ਦਾ ਅਰਥ ਹਰ ਜੁਗ ਅੰਦਰ, ਹਰ ਸਮੇਂ ਅੰਦਰ ਤੇਰੇ ਜਿਹੜੇ ਸੰਤ ਨੇ ਨਾ ਬੰਦਗੀ ਕਰਨ ਵਾਲੇ, ਉਹ ਬਹੁਤ ਭਲੇ ਪੁਰਖ ਹੁੰਦੇ ਹਨ।
ਹਰ ਗੁਣ ਗਾਵੇ ਰਸਨ ਰਸੇਰੇ।
ਤੇ ਰੱਬ ਦੇ ਸੰਤ ਨੇ ਜਿਹੜੇ ਆਪਣੀ ਰਸਨਾ ਨਾਲ, ਬੜੀ ਭਾਵਨਾ ਨਾਲ ਰਸਨ ਰਸੇਰੇ ਗੁਰਬਾਣੀ ਦਾ, ਰੱਬ ਦੇ ਨਾਮ ਦਾ ਰਸ ਮਾਣ ਕੇ ਉਹਦੇ ਗੁਣਾਂ ਨੂੰ ਗਾਉਂਦੇ ਨੇ, ਭਾਵ ਉਹ ਬੜੇ ਟਿਕਾਓ ਨਾਲ, ਸਹਿਜ ਸੁਭਾਅ ਨਾਲ, ਭਾਵਨਾ ਨਾਲ ਗੁਰਬਾਣੀ ਪੜ੍ਹਦੇ ਨੇ। ਜਪਜੀ ਸਾਹਿਬ ਵਿੱਚ ਮਹਾਰਾਜ ਨੇ ਆਖਿਆ ਰੱਬ ਦੇ ਜਦੋਂ ਵੀ ਗੁਣ ਗਾਉਣੇ ਹੈ ਨਾ, ਗਾਵੀਏ ਸੁਣੀਏ ਮਨ ਰੱਖੀਏ ਭਾਓ, ਉਦੋਂ ਭਾਵਨਾ ਨਾਲ ਗਾ, ਤੇ ਜਦੋਂ ਭਾਵਨਾ ਨਾਲ ਗਾਏਗਾ ਗੁਰੂ ਦੀ ਕਿਰਪਾ ਵਰਤੇਗੀ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਕਈ ਵਾਰੀ ਹੁੰਦਾ ਮੇਰੇ ਵਰਗਾ ਬੰਦਾ, ਮੈਨੂੰ ਖਿਮਾ ਕਰਿਓ, ਇੱਕ ਪਾਸੇ ਇਸ਼ਨਾਨ ਕਰ ਰਿਹਾ ਤੇ ਉੱਥੇ ਦੂਜੇ ਪਾਸੇ ਪਾਠ ਸ਼ੁਰੂ ਕਰ ਦਿੰਦਾ, ਇੱਕੋ ਅੰਕਾਰ ਤੋਂ ਪਾਠ ਆਰੰਭ ਕੀਤਾ, ਪਤਾ ਹੀ ਨਹੀਂ ਲੱਗਦਾ ਵੀ ਜਦੋਂ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਤੇ ਪਹੁੰਚ ਗਿਆ। ਮੇਰੇ ਕਹਿਣ ਦਾ ਭਾਵ ਇਹ ਹੈ, ਵਿਚਕਾਰ ਪਤਾ ਹੀ ਨਹੀਂ ਲੱਗਦਾ, ਖਿਆਲ ਨਹੀਂ ਕਰਦਾ। ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਭਗਤ ਨੇ, ਰੱਬ ਦੇ ਸੰਤ ਨੇ ਨਾ, ਉਹ ਆਪਣੀ ਰਸਨਾ ਨਾਲ ਜਦੋਂ ਰੱਬ ਦੇ ਗੁਣ ਗਾਉਂਦੇ ਨੇ ਤੇ ਉਹ ਹਰ ਗੁਣ ਗਾਵੇ ਰਸਨ ਰਸੇਰੇ, ਰਸ ਲੈ ਕੇ ਬੜੀ ਭਾਵਨਾ ਨਾਲ ਗੁਣ ਗਾਉਂਦੇ ਹਨ।
ਉਸਤਤ ਕਰਹੇ ਪਰ ਹਰ ਦੁੱਖ ਦਾਲਦ ਜਿਨ ਨਾਹੀ ਚਿੰਤ ਪਰਾਈ ਹੈ।
ਉਹ ਪਰਮਾਤਮਾ ਦੀ ਉਸਤਤ ਕਰਦੇ ਨੇ, ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਦੀ ਆਸ ਨਹੀਂ ਰੱਖਦੇ ਪਰਾਈ, ਤੇ ਰੱਬ ਦੀ ਗੁਣ ਗਾ ਕੇ ਅੰਦਰ ਦੇ ਦੁੱਖਾਂ ਦਲਿੱਦਰਾਂ ਨੂੰ ਦੂਰ ਕਰ ਦਿੰਦੇ ਨੇ। ਮੈਂ ਇਹ ਨਹੀਂ ਕਹਿ ਰਿਹਾ ਵੀ ਸਿੱਖ ਨੂੰ ਬਾਣੀ ਨਹੀਂ ਪੜ੍ਹਨੀ ਚਾਹੀਦੀ, ਸਿੱਖ ਦਾ ਤੇ ਸੁਭਾਅ ਚਾਹੀਦਾ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਪਰ ਫਿਰ ਵੀ ਇਹਦੇ ਅੰਤਰ ਆਤਮਿਕ ਖਿਆਲ ਚਾਹੀਦਾ ਵੀ ਜਦੋਂ ਬਾਣੀ ਪੜ੍ਹਨੀ ਹੈ, ਨਾਮ ਜਪਣਾ, ਸੰਗਤ ਕਰਨੀ ਹੈ, ਉਦੋਂ ਭਾਵਨਾ ਤੇ ਟਿਕਾਓ ਤੇ ਸ਼ਰਧਾ ਭਾਵਨਾ ਨਾਲ ਚਿੱਤ ਨੂੰ ਟਿਕਾ ਕੇ। ਇੱਥੇ ਮਹਾਰਾਜ ਕਹਿੰਦੇ ਨੇ ਰੱਬ ਦੇ ਜਿਹੜੇ ਸੰਤ ਨੇ ਉਹ ਬੜੀ ਭਾਵਨਾ ਨਾਲ ਰੱਬ ਦੇ ਗੁਣ ਗਾਉਂਦੇ ਨੇ, ਉਹਨਾਂ ਦਾ ਦੁੱਖ ਦਲਿੱਦਰ ਦੂਰ ਹੋ ਜਾਂਦਾ ਹੈ, ਉਹ ਇੱਕ ਤੇ ਆਸ ਰੱਖਦੇ ਹਨ।
ਹੋਏ ਜਾਗਤ ਰਹਿ ਨਾ ਸੂਤੇ ਦਿਸਹਿ।
ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਜਾਗਦੇ ਰਹਿੰਦੇ ਨੇ, ਹੁਣ ਜਾਗਣ ਦਾ ਭਾਵ ਇਹ ਨਹੀਂ ਹੈ ਵੀ ਉਹ ਰਾਤ ਨੂੰ ਵਿਸ਼ਰਾਮ ਨਹੀਂ ਕਰਦੇ, ਇਹਦਾ ਭਾਵ ਹੈ ਉਹ ਜਗਤ ਦੀ ਵਿਕਾਰਾਂ ਦੀ ਗਫਲਤ ਦੀ ਨੀਂਦ ਵਿੱਚ ਨਹੀਂ ਸੌਂਦੇ, ਉਹ ਜਗਤ ਦੀ ਵਿਕਾਰਾਂ ਦੀ ਨੀਂਦ ਵਿੱਚ ਨਹੀਂ ਸੌਂਦੇ, ਉਹ ਸੁਚੇਤ ਰਹਿੰਦੇ ਨੇ ਗੁਰੂ ਦੀ ਕਿਰਪਾ ਨਾਲ, ਤੇ ਉਹ ਕਦੀ ਸੌਂਦੇ ਨਹੀਂ ਭਾਵ ਉਹ ਆਪਣੀ ਜ਼ਿੰਦਗੀ ਕੁਰਾਹੇ ਨਹੀਂ ਪਾਉਂਦੇ। ਜਿਵੇਂ ਕੋਈ ਬੰਦਾ ਨਸ਼ੇ ਵਿੱਚ ਵਿਅਸਤ ਹੋ ਗਿਆ, ਨਸ਼ੇ 'ਚ ਜ਼ਿੰਦਗੀ ਗੁਜ਼ਾਰ ਦਿੱਤੀ, ਨਹੀਂ ਉਹ ਆਪਣਾ ਜੀਵਨ ਰੱਬੀ ਬੰਦਗੀ ਵਿੱਚ ਲਾਉਂਦੇ ਨੇ, ਜਾਗਦੇ ਰਹਿੰਦੇ ਨੇ, ਵਿਕਾਰਾਂ ਦੇ ਹੱਲਿਆਂ ਤੋਂ ਸੁਚੇਤ ਰਹਿੰਦੇ ਹਨ।
ਸੰਗਤ ਕੋਲ ਤਾਰੇ ਸਾਚ ਪਰਿਸਹਿ।
ਇਹੋ ਜਿਹੜੇ ਰੱਬੀ ਪਿਆਰੇ ਨੇ ਉਹਨਾਂ ਦੀ ਸੰਗਤ ਕਰਕੇ ਵੀ ਕੁੱਲਾਂ ਦਾ ਭਲਾ ਹੋ ਜਾਂਦਾ, ਕਿਉਂਕਿ ਉਹ ਜਦੋਂ ਗੱਲ ਵੀ ਕਰਨਗੇ ਤੇ ਰੱਬ ਦੇ ਦਰ ਦੀ ਗੱਲ ਕਰਨਗੇ, ਰੱਬੀ ਨਾਮ ਦੀ ਗੱਲ ਕਰਨਗੇ। ਜਿਹੜਾ ਸੱਚਾ ਸੰਤ ਹੈ ਨਾ, ਉਹ ਕਦੀ ਆਪਣੇ ਨਾਲ ਨਹੀਂ ਜੋੜਦਾ, ਬਲਕਿ ਉਹ ਗੁਰੂ ਕੀ ਸੰਗਤ ਨੂੰ ਗੁਰੂ ਨਾਲ ਜੋੜਦਾ, ਉਹਦਾ ਸੁਭਾਅ ਹੁੰਦਾ। ਇੱਥੇ ਬਚਨ ਵਰਤੇ ਨੇ ਮਹਾਰਾਜ ਨੇ, ਸੰਗਤ ਕੁਲ ਤਾਰੇ ਸਾਚ ਪਰਿਸੇ, ਤੇ ਉਹ ਰੱਬੀ ਨਾਮ ਦੀ ਗੱਲ ਕਰਦੇ ਹਨ।
ਕਲ ਮਲ ਮੈਲ ਨਾਹੀ ਤੇ ਨਿਰਮਲ ਓਏ ਰਹਿ ਭਗਤ ਲਿਵ ਲਾਈ ਹੈ।
ਉਹਨਾਂ ਅੰਦਰ ਕਿਸੇ ਵੀ ਤਰ੍ਹਾਂ ਦੀ ਪਾਪਾਂ ਦੀ ਮੈਲ ਨਹੀਂ ਹੁੰਦੀ, ਕਲਮਲ ਦਾ ਅਰਥ ਪਾਪ, ਮੈਲ ਨਾਹੀ ਤੇ ਨਿਰਮਲ, ਕਿਸੇ ਤਰ੍ਹਾਂ ਦੀ ਮੈਲ ਨਹੀਂ, ਅੰਦਰੋਂ ਨਿਰਮਲ ਨੇ। ਓਏ ਰਹੇ ਭਗਤ ਲਿਵ ਲਾਈ ਹੈ, ਉਹ ਹਮੇਸ਼ਾ ਭਗਤੀ ਵਿੱਚ ਆਪਣੀ ਸੁਰਤ ਜੋੜ ਕੇ ਲਿਵ ਲਾ ਕੇ ਆਪਣੀ ਜ਼ਿੰਦਗੀ ਗੁਜ਼ਾਰਦੇ ਨੇ, ਜਿਨ੍ਹਾਂ ਨੂੰ ਬਾਣੀ ਨੇ ਆਖਿਆ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਆਪਣੀ ਜ਼ਿੰਦਗੀ ਗੁਰੂ ਚਰਨਾਂ ਵਿੱਚ ਜੁੜ ਕੇ ਗੁਜ਼ਾਰਦੇ ਨੇ ਤੇ ਕੌਮ ਪੰਥ ਦੇ ਭਲੇ ਲਈ ਕਾਰਜ ਕਰਦੇ ਨੇ। ਸਭ ਰਹਿਮਤ ਕਰੇ, ਇਹ ਗੁਰੂ ਜੀ ਦਾ ਅੰਮ੍ਰਿਤ ਬਾਣੀ ਵਿੱਚੋਂ ਲੜੀਵਾਰ ਸ਼ਬਦ ਸੀ। ਆਪ ਸਮੁੱਚੀ ਸੰਗਤ ਦਾ ਬਹੁਤ ਧੰਨਵਾਦ, ਬੜੇ ਪਿਆਰ ਨਾਲ ਬਹਿ ਕੇ ਵਿਚਾਰਾਂ ਸੁਣੀਆਂ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨਕੋਟ ਸ਼ੁਕਰ ਹੈ। ਸਮੁੱਚੀ ਪ੍ਰਬੰਧਕ ਕਮੇਟੀ ਸਿੰਘ ਸਾਹਿਬ ਜੀ ਹੁਣਾਂ ਦਾ ਧੰਨਵਾਦ ਹੈ, ਸਭਨਾਂ ਦਾ ਧੰਨਵਾਦ। ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ, ਅਖੀਰਲੀ ਪੰਕਤੀ ਪੜ੍ਹ ਕੇ ਸਮਾਪਤੀ ਹੈ ਜੀ।
ਹੋਏ ਜਾਗਤ ਰਹਿ ਨਾ ਸੂਤੇ ਦਿਸਹਿ, ਸੰਗਤ ਕੋਲ ਤਾਰੇ ਸਾਚ ਪਰਿਸਹਿ, ਕਲ ਮਲ ਮੈਲ ਨਾਹੀ ਤੇ ਨਿਰਮਲ, ਹੋਏ ਰਹਿ ਭਗਤ ਲਿਵ ਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।